ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਪੰਥੋ ਕਰਿ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਕਾਮਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਕਾਮਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਚਿੰਤਾ ਮਨ ਸੋ ਕੰਧ ਚਿਣਾਈ ਸਵਰਨ ਸੁਗੰਧੀ ਸੰਗ ਪਾਈ ਬੜੂ ਰਜ ਕੇ ਮੂਹਾ ਥੰਭ ਸੰਭਾਏ ਚੰਦਨ ਲੱਕੜੀ ਸਾਥ ਚਿਤਾਏ ਚਿੰਤਾ ਮਨ ਸੋ ਕੰਧ ਚਿਣਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਛਲ ਪੂਰਨ ਪਰਮੇਸ਼ਰ ਆਪ ਨਾਰਾਇਣ ਸਤਿਗੁਰੂ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਸਾਹਿਬ ਕਮਾਲ ਫੌਜਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗਾ ਟਲ ਬਾਣੀ ਕੇ ਬੋਹਿਥ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ ਜੋ ਗੁਰੂ ਜੀ ਦੀ ਹਜ਼ੂਰੀ ਵਿੱਚ ਸੰਧਿਆ ਦੇ ਸਮੇਂ ਤੋਂ ਹੀ ਸਮੇਂ ਸਮੇਂ ਦੇ ਨਾਲ ਹਾਜ਼ਰੀਆਂ ਭਰ ਕੇ ਗੁਰੂ ਜੀ ਦੇ ਚਰਣਾਂ ਉੱਪਰ ਨਮਸਕਾਰ ਕਰਕੇ ਆਪਣੇ ਇਸ ਜਨਮ ਦੀਆਂ ਘੜੀਆਂ ਨੂੰ ਸਮੇਂ ਨੂੰ ਸਫਲਾ ਕਰ ਰਹੇ ਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਰੋਜ਼ਾਨਾ ਦੀ ਤਰ੍ਹਾਂ ਜੋ ਲੜੀਵਾਰ ਕਥਾ ਚੱਲਦੀ ਆ ਰਹੀ ਹੈ ਉਸਦਾ ਸਮਾਂ ਹੋਇਆ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦੇ ਦਿਨ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਵਿਦੇਹ ਮੁਕਤ ਉਹਨਾਂ ਦੀ ਸ਼ਹੀਦੀ ਹੋਈ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਜੋ ਵਿਦਵਾਨ ਵੀ ਬੜੇ ਸੂਰਮੇ ਗੁਰੂ ਕੇ ਸਿੱਖ ਜੋ ਚਾਰ ਗੁਰੂ ਸਾਹਿਬਾਨਾਂ ਦੀ ਹਜ਼ੂਰੀ ਵਿੱਚ ਰਹਿ ਕੇ ਜਿਨ੍ਹਾਂ ਨੇ ਸੇਵਾ ਕੀਤੀ ਹੈ ਜਿਨ੍ਹਾਂ ਦੀ ਅੱਤ ਦੀ ਕਰਨੀ ਘਾਲ ਕਮਾਈ ਅੱਗੇ ਕੋਈ ਕਹਿ ਨਹੀਂ ਸਕਦਾ ਕਿ ਕਿਸਨੇ ਹੋਰ ਨਹੀਂ ਇੰਨਾ ਤਪ ਕੀਤਾ ਹੋਵੇ ਭਾਈ ਮਨੀ ਸਿੰਘ ਜੀ ਦਾ ਸਾਰਾ ਪਰਿਵਾਰ ਹੀ ਸ਼ਹੀਦਾਂ ਦਾ ਪਰਿਵਾਰ ਹੈ ਜਿਨ੍ਹਾਂ ਨੇ ਵਚਨਾਂ ਦੇ ਪੈਰਾ ਦਿੱਤਾ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਆਪਣਾ ਸੀਸ ਤਲੀ 'ਤੇ ਰੱਖ ਕੇ ਗੁਰੂ ਦੀ ਸੇਵਾ ਕੀਤੀ ਗੁਰੂ ਜੀ ਦੇ ਚਰਨਾਂ ਨੂੰ ਪ੍ਰੇਮ ਕਰਦੇ ਹੋਏ ਭਾਈ ਮਨੀ ਸਿੰਘ ਜੀ ਨੇ ਲੰਬੀ ਜਿਹੜੀ ਉਹ ਸੇਵਾ ਨਿਭਾਈ। 1708 ਵਿੱਚ ਗੁਰੂ ਮਹਾਰਾਜ ਜੀ ਜੋਤੀ ਜੋਤ ਸਮਾਏ। ਉਸ ਤੋਂ ਪਿੱਛੋਂ ਵੀ ਘੱਟੋ ਘੱਟ 25-26 ਸਾਲ ਪੰਥ ਦੀ ਸੇਵਾ ਹੋਰ ਕੀਤੀ। ਸੰਪੂਰਨ ਤੌਰ 'ਤੇ ਜੋ ਸ਼ਹੀਦ ਬਿਲਾਸ ਦੇ ਮੁਤਾਬਕ, ਕਿਉਂਕਿ ਭਾਈ ਮਨੀ ਸਿੰਘ ਜੀ ਦਾ ਤਰ੍ਹਾਂ ਤਰ੍ਹਾਂ ਦੇ ਨਾਲ ਉਹ ਪਿੰਡ ਦਾ ਜ਼ਿਕਰ ਦੱਸਦੇ ਹੈ, ਪਰ ਅਸਲ ਰੂਪ ਵਿੱਚ ਜੋ ਸ਼ਹੀਦ ਬਿਲਾਸ ਮੁਤਾਬਕ ਹੈ, ਭਾਈ ਸਾਹਿਬ ਭਾਈ ਮਨੀ ਸਿੰਘ ਜੀ 4 ਗੁਰੂ ਸਾਹਿਬਾਨਾਂ ਦੀ ਸੇਵਾ ਵਿੱਚ ਰਹੇ ਅਤੇ 90 ਸਾਲ ਸਾਰੀ ਉਮਰ ਪੰਥ ਦੀ ਸੇਵਾ ਕੀਤੀ। ਵੱਡੇ ਵਡੇਰੇ ਵੀ ਸ਼ਹੀਦ ਹੋਏ, ਗੁਰੂ ਜੀ ਦੀ ਸੇਵਾ ਕੀਤੀ, ਆਪ ਵੀ ਸੇਵਾ ਕੀਤੀ, ਅੱਗੇ ਪੁੱਤਰਾਂ ਨੇ ਵੀ ਕੀਤੀ, ਉਹ ਵੀ ਸਾਰੇ ਸ਼ਹੀਦੀਆਂ ਪਾਈਆਂ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸਾਧ ਸੰਗਤ ਜੀ ਜਿਨ੍ਹਾਂ ਦੀ ਕਥਾ ਆ ਪਿਛਲੇ ਕੁਝ ਦਿਨਾਂ ਵਿੱਚ ਹੋ ਹੀ ਚੁੱਕੀ ਹੈ, ਪਰ ਅੱਜ ਉਹਨਾਂ ਦਾ ਇਹ ਦੇਣ ਹੈ ਜਿਸ ਕਰਕੇ ਥੋੜ੍ਹਾ ਸੰਖੇਪ ਰੂਪ ਦੇ ਵਿੱਚ ਹੀ ਉਹਨਾਂ ਦੀ ਸ਼ਹੀਦੀ ਬਾਰੇ ਕਥਨ ਕਰਨਾ ਯੋਗ ਹੈ, ਕਿਉਂਕਿ ਦਿਨ ਹੈ ਅੱਜ ਉਹਨਾਂ ਦਾ। ਵੈਸੇ ਵੀ ਜੋ ਉਹਨਾਂ ਨੇ ਕਰਨੀ ਕਰ ਦਿੱਤੀ ਹੈ, ਉਹ ਕੋਈ ਸਾਡੇ ਵਰਗਾ ਜਾਂ ਆਉਣ ਵਾਲੇ ਸਮੇਂ 'ਚ ਕੋਈ ਕਰਨ ਵਾਲਾ ਹੈ ਨਹੀਂ। ਧਰਮ ਗ੍ਰੰਥ ਕਹਿੰਦੇ ਹੈ, ਜਨਨੀ ਜਨੇ ਤਾਂ ਭਗਤ ਜਨ ਕਹਿ ਭਗ ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਾਹੇ ਤਾਂ ਜਨਨੀ ਬਾਂਜ ਰਹਿ ਕਾਹੇ ਗਵਾਵੇ ਨੂਰ। ਮਾਤਾ ਨੂੰ ਕਹਿੰਦੇ ਚਾਹੀਦਾ ਹੈ ਜੇ ਜਨਮ ਦੇਣਾ ਹੈ ਕਿਸੇ ਪੁੱਤਰ ਨੂੰ ਤਾਂ ਭਗਤ ਨੂੰ ਦੇਵੇ, ਜਾਂ ਕਿਸੇ ਦਾਨੀ ਪੁਰਸ਼ ਨੂੰ ਜਾਂ ਕਿਸੇ ਸੂਰਮੇ ਨੂੰ, ਨਹੀਂ ਤਾਂ ਉਹ ਸਮੁੰਦਰ ਗ੍ਰੰਥ ਹੈ ਭਗਤ ਸੂਰਦਾਸ ਜੀ ਦਾ ਹੀ, ਐਵੇਂ ਨਹੀਂ ਕਿ ਕਿਸੇ ਨੇ ਲਿਖ ਮਾਰਿਆ, ਐਵੇਂ ਕਿਤਾਬ ਹੀ ਲਿਖ ਦਿੱਤੀ ਹੈ। ਕਹਿੰਦੇ ਨਹੀਂ ਤਾਂ ਉਹ ਕੀ ਫਾਇਦਾ ਹੈ ਜਨਮ ਲੈਣ ਦਾ, ਉਹ ਮਾਂ ਨੂੰ ਵੀ ਪੁੱਤਰ ਜਨਮ ਨੂੰ ਦੇਣ ਦਾ ਕੀ ਫਾਇਦਾ ਹੈ, ਇਹਨੂੰ ਚੰਗਾ ਤਾਂ ਉਹ ਆਪਣਾ ਬਾਂਝ ਹੀ ਰਹਿੰਦੀ, ਕਮ ਸੇ ਕਮ ਆਪਣੇ ਮੁੱਖ ਦਾ ਨੂਰ ਤਾਂ ਨਾ ਘਟਾਉਂਦੀ। ਅਤੇ ਸਤਿਗੁਰੂ ਮਹਾਰਾਜ ਜੀ ਵੀ ਕਹਿੰਦੇ ਹੈ, ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿਨ ਮਾਤ ਕੀਜੈ ਹਰ ਬਾਂਝਾ। ਉਹ ਮਾਤਾ ਹੀ ਬਾਂਝ ਹੋ ਜੇ ਜਿਹਦੇ ਪੁੱਤਰ ਦੇ ਹਿਰਦੇ 'ਚ ਨਾਮ ਨਹੀਂ ਵਸਿਆ ਹੈ, ਕਦੇ ਗੁਰੂ ਦੇ ਸ਼ਰਨੀ ਨਹੀਂ ਆਇਆ ਹੈ, ਕਦੇ ਗੁਰੂ ਦੀ ਸੇਵਾ ਨਹੀਂ ਕੀਤੀ ਹੈ, ਅਤੇ ਦੁਨੀਆਂ ਵਿੱਚ ਆ ਕੇ ਹੱਥ ਝਾੜ ਕੇ ਚਲਾ ਗਿਆ, ਉਹ ਮਾਂ ਦੇ ਪੁੱਤਰ ਨੂੰ ਕੀ ਹੈ, ਕੋਈ ਜਨਮ ਦਾ ਫਾਇਦਾ ਨਹੀਂ। ਅਤੇ ਉਹ ਤਾਂ ਪੁਰਸ਼ ਧਾਨੀ ਹੈ ਜਿਹੜੇ ਗੁਰੂ ਦੀ ਸੇਵਾ, ਗੁਰੂ ਦਾ ਜਸ, ਗੁਰੂ ਦੀ ਵਡਿਆਈ, ਗੁਰੂ ਦੀ ਬਾਣੀ, ਗੁਰੂ ਦਾ ਸਿਮਰਨ ਕਰਦੇ ਹੈ। ਤਿੰਨ ਧਨ ਜਣੇ ਦੀ ਮਾਉ ਆਏ ਸਫਲ ਸੇ, ਉਹ ਮਾਵਾਂ ਧਾਨੀ ਹੈ ਅਤੇ ਉਹਨਾਂ ਦਾ ਆਏ ਸਫਲ ਹੀ ਹੈ, ਉਹਨਾਂ ਦੇ ਪੁੱਤਰਾਂ ਦਾ ਵੀ, ਉਹਨਾਂ ਮਾਵਾਂ ਦਾ ਵੀ, ਜਿਨ੍ਹਾਂ ਪੁੱਤਰਾਂ ਨੇ ਆ ਕੇ ਇੱਥੇ ਧਰਮ ਦੀ ਖਾਤਰ ਆਪਣੇ ਸੀਸ ਦਿੱਤੇ ਹੈ ਅਤੇ ਪੰਥ ਦੀ ਖਾਤਰ ਜਿਹੜੇ ਅੱਗੇ ਹੋ ਕੇ ਲੜੇ ਹੈ, ਉਹਨਾਂ ਵਿੱਚੋਂ ਹੀ ਇਹ ਭਾਈ ਮਨੀ ਸਿੰਘ ਜੀ ਹਨ ਜਿਨ੍ਹਾਂ ਨੇ ਗੁਰੂ ਦੇ ਨਿਮਿੱਤ ਸਾਧ ਸੰਗਤ ਜੀ ਸੇਵਾ ਨਿਭਾਈ। ਜਨਮ ਦੇ ਸਤਿਗੁਰੂ ਮਹਾਰਾਜ ਸਮੇਂ ਵੀ ਲੋਕਾਂ ਨੇ ਬੜਿਆਂ ਨੇ ਲਿਆ ਹੈ, ਪਰ ਜਿਹੜਾ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਦੇਣਾ ਇਹ ਕਿਸੇ ਵਿਰਲੇ ਦੇ ਹਿੱਸੇ ਹੀ ਆਇਆ ਹੈ। ਉਸ ਸਮੇਂ ਗੁਰੂ ਮਹਾਰਾਜ ਪ੍ਰਤੱਖ ਤੌਰ 'ਤੇ ਸੀ, ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਤੱਖ ਤੌਰ 'ਤੇ ਹੀ ਹੈ, ਜਿਵੇਂ ਅੱਜ ਵੀ ਉਹ ਰੱਬ ਦੇ ਘਰ ਨਾਲ ਜੁੜਨ ਵਾਲੇ ਬੜੇ ਵਿਰਲੇ ਹੈ, ਦਾਤਾਂ ਮੰਗਣ ਵਾਲੇ ਬਹੁਤੇ ਹੈ। ਉਸ ਵਕਤ ਵੀ ਦਾਤਾਂ ਮੰਗਣ ਵਾਲੇ ਬਹੁਤੇ ਸੀ, ਸਿਰ ਦੇਣ ਵਾਲੇ ਥੋੜ੍ਹੇ ਸੀ, ਅਤੇ ਅੱਜ ਵੀ ਗੁਰੂ ਮਹਾਰਾਜ ਪ੍ਰਤੱਖ ਤੌਰ 'ਤੇ ਹੈ। ਗੁਰੂ ਨੂੰ ਪ੍ਰੇਮ ਕਰਨ ਵਾਲੇ ਜਿਹੜੇ ਅੰਦਰੋਂ ਦੇ ਹੈਣ ਵਿਰਲੇ ਨਾ ਹੀ ਘਣੇ, ਬਾਕੀ ਤਾਂ ਸਭ ਸਾਡੇ ਵਰਗੇ ਕੂੜ ਇਕੱਠਾ ਹੋਇਆ ਹੈ। ਉਹ ਜਦੋਂ ਪੰਥ 'ਤੇ ਬੜੀ ਭੀੜ ਬਣੀ ਸੀ, ਭਾਈ ਮਨੀ ਸਿੰਘ ਜੀ ਹੈੱਡ ਗ੍ਰੰਥੀ ਸਨ ਸ੍ਰੀ ਹਰਿਮੰਦਰ ਸਾਹਿਬ ਦੇ, ਸਤਿਗੁਰੂ ਜੀ ਦੀ ਆਗਿਆ ਕਰਕੇ ਜਿਸ ਭਾਈ ਮਨੀ ਸਿੰਘ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਵੀ ਰਚੀ, ਆਪਣੇ ਹੱਥੀਂ ਬੰਨੀ ਜਿਹੜੀ ਬੀੜ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਵੀ ਆਪਣੇ ਹੱਥੀਂ ਉਹਨਾਂ ਨੇ ਤਿਆਰ ਕੀਤੀ, ਲਿਖ ਕੇ ਮਹਾਨੀ ਪੰਥ ਦੀ ਸੇਵਾ ਕੀਤੀ। ਇੱਕ ਪਾਸੇ ਤਾਂ ਗੁਰੂ ਮਹਾਰਾਜ ਜੀ ਦਾ ਬਚਨ ਸੀ, ਜਦੋਂ 48 ਸਿੰਘਾਂ ਨੂੰ ਗੁਰੂ ਜੀ ਨੇ ਅਰਥਾਂ ਸਮੇਤ ਗੁਰਬਾਣੀ ਪੜ੍ਹਾਈ ਸੀ ਸ੍ਰੀ ਦਮਦਮਾ ਸਾਹਿਬ, ਇੱਕ ਦੇ ਬਚਨ ਉਦੋਂ ਕੀਤੇ ਜਦੋਂ ਸਾਰੇ ਵਿਦੇਹ ਮੁਕਤੀ 48 ਦੇ 48 ਸਿੰਘ ਹੀ ਹੋ ਗਏ। ਭਾਈ ਮਨੀ ਸਿੰਘ ਹੋਣਾ ਜੀ ਨੂੰ ਗੁਰੂ ਜੀ ਨੇ ਉਸ ਵਕਤ ਕਿਹਾ ਵੀ ਤੁਸਾਂ ਨੇ ਜੀਵਨ ਮੁਕਤ ਰਹਿਣਾ ਹੈ, ਜਿਵੇਂ ਦੂਜੇ ਵਿਦੇਹ ਮੁਕਤ ਹੋ ਗਏ ਆ, ਵੀ ਉਹ ਸਰੀਰ ਦੀ ਸੁੱਧ ਬੁੱਧ ਨਹੀਂ ਰਹਿ ਗਈ ਹੈ, ਆਨੰਦ ਵਿੱਚ ਹੀ ਹੋ ਗਏ ਹੈ, ਤੁਸਾਂ ਨੇ ਉਸ ਆਨੰਦ ਵਿੱਚ ਹੀ ਰਹਿ ਕੇ ਦੇ ਜਿਹੜਾ ਹੈ ਸੇਵਾ ਨਿਭਾਉਣੀ ਹੈ। ਕਹਿਣ ਲੱਗੇ ਮਹਾਰਾਜ ਜੀ, ਬਾਬਾ ਦੀਪ ਸਿੰਘ ਜੀ ਕਹਿਣ ਲੱਗੇ ਮਹਾਰਾਜ ਜੀ ਆਨੰਦ ਬਣਿਆ ਸੀ, ਆਨੰਦ ਬਣਿਆ ਰਹਿਣ ਦਿੰਦੇ। ਗੁਰੂ ਜੀ ਕਹਿਣ ਲੱਗੇ ਭਾਈ ਸੀਸ ਕੱਟਿਆ ਜਾ ਸਕਦਾ ਹੈ ਦੀਪ ਸਿਆਂ, ਪਰ ਆਨੰਦ 'ਚ ਫਰਕ ਨਹੀਂ ਪਵੇਗਾ। ਭਾਈ ਮਨੀ ਸਿੰਘ ਜੀ ਨੂੰ ਕਿਹਾ, ਭਾਈ ਮਨੀ ਸਿੰਘ ਜੀ ਕਹਿਣ ਲੱਗੇ ਸਤਿਗੁਰੂ ਜੀ ਆਨੰਦ ਸੀ, ਇਹ ਅਵਸਥਾ ਵਿੱਚ ਹੀ ਸੁੱਖ ਹੈ, ਇਸੇ ਤਰ੍ਹਾਂ ਰਹਿਣ ਦਿਓ, ਆਨੰਦ ਬਣਿਆ ਰਹਿਣ ਦਿਓ। ਗੁਰੂ ਮਹਾਰਾਜ ਕਹਿਣ ਲੱਗੇ ਭਾਈ ਮਨੀ ਸਿੰਘ ਜੀ, ਇਹ ਸਰੀਰ ਦਾ ਬੰਦ ਬੰਦ ਕਿਤੇ ਕੱਟਿਆ ਜਾ ਸਕਦਾ ਹੈ, ਪਰ ਆਨੰਦ 'ਚ ਫਰਕ ਨਹੀਂ ਪਵੇਗਾ। ਇੱਕ ਤਾਂ ਉਹ ਗੁਰੂ ਜੀ ਨੇ ਬਚਨ ਕੀਤੇ ਭਵਿੱਖਵਾਗ, ਇਸੇ ਤਰ੍ਹਾਂ ਜਦੋਂ ਭਾਈ ਮਨੀ ਸਿੰਘ ਜੀ ਨੇ ਬੀੜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚੋਂ ਪੋਥੀਆਂ ਬਣਾ ਦਿੱਤੀਆਂ, ਪੰਜ ਗ੍ਰੰਥੀ, 22 ਵਾਰਾਂ ਭਗਤ ਬਾਣੀ, ਇਹ ਵਿਚਾਰ ਹੀ ਕੀਤੀ ਆਉਣ ਵਾਲੇ ਸਮੇਂ ਦੀ ਵੀ ਗੁਰੂ ਕੇ ਸਿੱਖ ਬਾਣੀ ਪੜ੍ਹ ਲਿਆ ਕਰਨਗੇ, ਨਹੀਂ ਤਾਂ ਜੇ ਸੰਪੂਰਨ ਬੀੜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਂ ਉਹ ਸਾਧ ਸੰਗਤ ਜੀ ਕਿਵੇਂ ਪੜ੍ਹਨੀ ਸੀ ਸਾਡੇ ਵਰਗੇ ਨੇ। ਹੁਣ ਤਾਂ ਚਲੋ ਜਿਹੜਾ ਆਉਂਦਾ ਹੈ, ਭਾਵੇਂ ਉਹਨੂੰ ਕੋਈ ਅੱਖਰ ਆਉਂਦਾ ਹੈ ਜਾਂ ਨਹੀਂ ਆਉਂਦਾ, ਗੁਟਕਾ ਸਾਹਿਬ ਪਕੜ ਕੇ ਬੈਠ ਜਾਂਦਾ ਉਹ। ਹੁਣ ਮਹਾਰਾਜ ਜੀ ਦੀ ਤਾਬਿਆ ਬੈਠਣ ਲਈ ਤਾਂ ਬੜਾ ਕੁਝ ਚਾਹੀਦਾ ਹੈ, ਕਿ ਕਿਹਨੇ ਜਿਹੜਾ ਪਾਠ ਕਰਨਾ ਸੀ। ਭਾਈ ਮਨੀ ਸਿੰਘ ਜੀ ਨੇ ਉਹ ਉਪਕਾਰ ਕੀਤਾ, ਪਰ ਉਹ ਸਿੱਖਾਂ ਨੂੰ ਜਦੋਂ ਪਤਾ ਲੱਗਾ ਵੀ ਇਸ ਤਰ੍ਹਾਂ ਪੋਥੀਆਂ ਬਣਾ ਦਿੱਤੀਆਂ ਹੈ, ਜਜ਼ਬਾਤੀ ਸਿੱਖਾਂ ਦੇ ਮਨ 'ਚ ਰੋਸ ਆ ਗਿਆ ਵੀ ਇਸ ਗੱਲ ਦਾ ਵੀ ਗੁਰੂ ਜੀ ਦੀ ਬਾਣੀ ਦੀ ਜਿਹੜੀ ਉਲੰਘਣਾ ਕਰ ਦਿੱਤੀ ਹੈ, ਇਹ ਤਾਂ ਮਹਾਰਾਜ ਜੀ ਦੇ ਅੰਗ ਹੈ, ਅਤੇ ਭਾਈ ਮਨੀ ਸਿੰਘ ਜੀ ਨੇ ਅੰਗ ਅੱਡ ਅੱਡ ਕਰ ਦਿੱਤੇ ਹੈ। ਉਸ ਵਕਤ ਹੀ ਉਹ ਸੰਗਤ ਨੇ ਇਹ ਬਚਨ ਸੁਣਾ ਦਿੱਤਾ ਭਾਈ ਮਨੀ ਸਿੰਘ ਜੀ ਨੂੰ ਵੀ, ਭਾਈ ਮਨੀ ਸਿੰਘ ਤੁਹਾਡਾ ਬੰਦ ਬੰਦ ਕੱਟਿਆ ਜਾਵੇ, ਜਿਸ ਤਰ੍ਹਾਂ ਤੁਸਾਂ ਨੇ ਗੁਰਾਂ ਜੀ ਦੇ ਬੰਦ ਬੰਦ ਕੱਟ ਕੇ ਰੱਖ ਦਿੱਤੇ ਹੈ, ਐਸਾ ਬਾਣੀ ਦਾ ਮਹਾਤਮ ਹੈ, ਵੇਖ ਲਓ ਅਸੀਂ ਸੰਥਿਆ ਕੀਤੇ ਤੋਂ ਬਿਨਾਂ ਹੀ ਅੱਖਰ ਪੜ੍ਹਦੇ ਹਾਂ। ਭਾਈ ਮਨੀ ਸਿੰਘ ਜੀ ਪਹਿਲਾਂ ਤਾਂ ਘਾਬਰ ਗਏ ਮਨ ਵਿੱਚ ਵੀ ਅਸਾਂ ਇਹਦੇ ਪੰਥ ਦੀ ਖੁਸ਼ੀ ਲੈਣੀ ਸੀ, ਇਹ ਪੰਥ ਹੀ ਸਾਡੇ ਨਾਲ ਨਾਰਾਜ਼ ਹੋ ਗਿਆ ਹੈ। ਫਿਰ ਅਖੀਰੀ ਉਹ ਹਾਥੀ ਜੋੜ ਕੇ ਸੰਗਤ ਵਿੱਚ ਕਿਹਾ, ਵੇਖ ਲਓ ਇੰਨੀ ਸੇਵਾ ਕੀਤੀ, ਗੁਰੂ ਜੀ ਦੀ ਹਜ਼ੂਰੀ ਵਿੱਚ ਰਹੇ, ਅਕਾਲ ਤਖਤ ਸਾਹਿਬ ਵਾਲੇ ਸਥਾਨ 'ਤੇ ਸਨ, ਭਾਈ ਮਨੀ ਸਿੰਘ ਜੀ ਹੱਥ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਕਿਹਾ, ਸੰਗਤ ਜੀ ਜੇ ਸਾਡੇ ਕੋਲ ਭੁੱਲ ਹੋ ਗਈ ਤਾਂ ਸਾਡੀ ਭੁੱਲ ਬਖਸ਼ ਦਿਓ, ਤੁਹਾਡਾ ਜਿਹੜਾ ਕੀਤਾ ਹੋਇਆ ਬਚਨ ਹੈ ਉਹ ਸਾਡੇ ਸਿਰ ਮੱਥੇ ਹੈ, ਗੁਰੂ ਸੰਗਤ ਹੈ, ਸੰਗਤ ਗੁਰੂ ਹੈ, ਇਸ ਕਰਕੇ ਬਚਨ ਤੁਹਾਡਾ ਮੋੜ ਨਹੀਂ ਸਕਦੇ, ਸਿਰ ਮੱਥੇ ਤੁਹਾਡਾ ਬਚਨ ਸੰਗਤ ਜੀ, ਪਰ ਇੱਕ ਬੇਨਤੀ ਹੈ ਸਾਡੀ ਵੀ ਸਾਡੀ ਸਿੱਖੀ ਸਵਾਸਾਂ ਨਾਲ ਨਹੀਂ ਬਜਾਏ, ਕਦੇ ਡੋਲ ਨਾ ਜਾਈਏ, ਕਦੇ ਉਹ ਹਾਏ ਸੀ ਨਾ ਮੁੱਖੋਂ ਕਰ ਦੇਈਏ, ਨਹੀਂ ਤਾਂ ਉਹ ਜਿਹੜੇ ਸਜ਼ਾ ਦੇਣ ਵਾਲੇ ਕਹਿਣਗੇ ਵੀ ਗੁਰੂ ਕਾ ਸਿੱਖ ਦਾ ਮਨ ਨੂੰ ਜੀ ਨਹੀਂ ਕਰਦਾ, ਅਸੀਂ ਧੱਕੇ ਨਾਲ ਹੀ ਉਹ ਸ਼ਹੀਦੀ ਦਿੱਤੀ ਹੈ, ਇਸ ਕਰਕੇ ਆਪ ਜੀ ਅਰਦਾਸ ਕਰੋ। ਪੰਜ ਸਿੰਘਾਂ ਨੇ ਅਰਦਾਸ ਕੀਤੀ, ਜੋ ਗੁਰਦਾ ਰੂਪ ਹੈ ਪੰਜ ਸਿੱਖਾਂ 'ਤੇ ਅਰਦਾਸ ਕਰਾਵੇ, ਜੋ ਵਰ ਮੰਗੇ ਸੋ ਵਰ ਪਾਵੇ, ਅਰਦਾਸ ਕਰਾਈ। ਭਾਈ ਮਨੀ ਸਿੰਘ ਨੂੰ ਲਾਲੀਆਂ ਚੜ੍ਹ ਗਈਆਂ, ਖੁਸ਼ੀ ਚੜ੍ਹ ਗਈ ਵੀ ਹੁਣ ਗੁਰੂ ਦਾ ਬਚਨ ਜਿਹੜਾ ਪਾਲਣਾ ਸੌਖਾ ਹੈ, ਸੰਗਤ ਨਾਲ ਹੈ। ਫਿਰ ਸਾਧ ਸੰਗਤ ਜੀ ਉਹ ਦਿਨ ਆ ਗਿਆ, ਮੇਲਾ ਲਾਉਣਾ ਚਾਹੁੰਦੇ ਸੀ, ਕਿੰਨੇ ਸਮੇਂ ਤੋਂ ਜਿਹੜਾ ਸਿੱਖਾਂ 'ਤੇ ਭੀੜ ਬਣੀ ਸੀ, ਸ੍ਰੀ ਹਰਿਮੰਦਰ ਸਾਹਿਬ ਦੀਪਾਵਲੀ ਦਾ ਜੋੜ ਮੇਲਾ ਨਾ ਹੋ ਸਕਿਆ। ਭਾਈ ਮਨੀ ਸਿੰਘ ਜੀ ਉਹਨਾਂ ਦੇ ਮਨ ਵਿੱਚ ਚਾਅ ਆਇਆ, ਪੰਥ ਵਿੱਚ ਸਲਾਹ ਕੀਤੀ ਭਾਈ ਨਵਾਬ ਕਪੂਰ ਸਿੰਘ ਆਦਿਕ ਸਿੱਖਾਂ ਨਾਲ ਵੀ ਆਪਾਂ, ਬਾਬਾ ਦੀਪ ਸਿੰਘ ਜੀ ਵੀ ਉਹਨੀ ਉਸ ਵਕਤ ਸੀ, ਵੀ ਆਪਾਂ ਜਿਹੜਾ ਹੈ ਮੇਲਾ ਲਾਉਣਾ ਹੈ, ਜੋੜ ਮੇਲਾ ਦੀਪਾਵਲੀ ਦਾ। ਉਹ ਸਲਾਹ ਕਰਕੇ ਫਿਰ ਸਾਧ ਸੰਗਤ ਜੀ ਜਗਰੀਆ ਖਾਨ ਨੂੰ ਕਿਹਾ। ਜਗਰੀਆ ਖਾਨ ਦੇ ਮਨ 'ਚ ਬੇਈਮਾਨੀ ਸੀ, ਉਹ ਸੋਚਦਾ ਵੀ ਮੇਲਾ ਤਾਂ ਚਲੋ ਜਿਹੜਾ ਨਾ ਲਾਉਣਾ ਲਾਉਣਾ ਹੀ ਹੈ, ਇਹਨਾਂ ਕੋਲ ਮਾਮਲਾ ਲਈਏ। ਅਤੇ ਮਾਮਲੇ ਦੀ ਕੋਈ ਉਹਨੂੰ ਭੁੱਖ ਨਹੀਂ ਸੀ ਅੰਦਰੋਂ। ਅਸਲ ਵਿੱਚ ਗੱਲ ਇਹ ਸੀ ਵੀ ਇੱਥੇ ਨਾਮੀ ਨਾਮੀ ਜਥੇਦਾਰ ਸਿੰਘ ਆਉਣਗੇ, ਉਹਨਾਂ ਨੂੰ ਫੜ ਕੇ ਇੱਥੇ ਮਾਰ ਦਿਆਂਗੇ, ਪੰਥ ਦਾ ਜਿਹੜਾ ਹੈ ਸਫਾਈ ਹੋ ਜਾਏਗਾ, ਕਿੱਸਾ ਹੀ ਖਤਮ। ਪਰ ਉਹ ਗੱਲ ਤਾਂ ਨਾ ਬਣੀ, ਇਹ ਫੈਸਲਾ ਹੋ ਗਿਆ। ਪੰਥ ਪ੍ਰਕਾਸ਼ ਦੇ ਮੁਤਾਬਕ ਜੋ ਭਾਈ ਰਤਨ ਸਿੰਘ ਭੰਗੂ ਜੀ ਨੇ ਲਿਖਿਆ, ਉੱਥੇ 10,000 ਆਉਂਦਾ ਹੈ ਵੀ 10,000 ਦੀ ਗੱਲ ਹੋਈ ਵੀ ਮਾਮਲਾ ਭਰਾਂਗੇ। ਉਂਝ ਬਹੁਤਾ 5,000 ਦਾ ਹੀ ਜ਼ਿਕਰ ਆ ਜਾਂਦਾ ਹੈ, 5,000 ਸਮਝ ਲਓ ਜਾਂ 10,000 ਸਮਝ ਲਓ। ਇਹ ਭਾਈ ਮਨੀ ਸਿੰਘ ਜੀ ਉਹਨਾਂ ਨੇ ਕਹਿ ਦਿੱਤਾ ਵੀ ਠੀਕ ਹੈ, ਅਸੀਂ 10,000 ਰੁਪਇਆ ਤੁਹਾਡਾ ਮਾਮਲਾ ਭਰ ਦਿਆਂਗੇ। ਅਤੇ ਤੁਸਾਂ ਨੇ ਨਿਗਰਾਨੀ ਕਰਨੀ ਹੈ ਵੀ ਕਿਸੇ ਸੰਗਤ ਨੂੰ ਪਰੇਸ਼ਾਨੀ ਨਾ ਆਵੇ। ਸਾਰੀ ਸੰਗਤ ਬੜੇ ਪ੍ਰੇਮ ਨਾਲ ਜਿਹੜੀ ਹਰਿਮੰਦਰ ਸਾਹਿਬ ਪਹੁੰਚਣੀ ਚਾਹੀਦੀ। ਦੇਸ਼ਾਂ ਵਿਦੇਸ਼ਾਂ 'ਚੋਂ ਤੁਹਾਡਾ ਕੋਈ ਵੀ ਲੁਟੇਰਾ, ਕੋਈ ਠੱਗ ਜਿਹੜਾ ਸੰਗਤ ਨੂੰ ਤੰਗ ਨਾ ਕਰੇ। ਉਹ ਇੱਥੇ ਚਲੋ ਤਿਆਰੀਆਂ ਹੋ ਗਈਆਂ, ਸ਼੍ਰੀ ਹਰਿਮੰਦਰ ਸਾਹਿਬ ਉਹ ਦਿਨ ਆ ਗਿਆ। 10 ਦਿਨ ਮੇਲਾ ਲਾਉਣ ਦੀ ਗੱਲ ਹੋਈ ਸੀ ਵੀ 10 ਦਿਨ ਰਹੇਗਾ, ਸੰਗਤਾਂ ਬੜੀਆਂ ਦੇਸ਼ਾਂ ਵਿਦੇਸ਼ਾਂ 'ਚ ਆਉਣੀਆਂ ਹੈ। ਜਦੋਂ ਸਾਧ ਸੰਗਤ ਜੀ ਉਹ ਸਮਾਂ ਆਇਆ, ਜਗਰੀਆ ਖਾਂ ਖੋਟੇ ਨੇ ਆ ਕਿੰਨਿਆਂ ਜਿਹੜੇ ਦੁਸ਼ਟ ਚੌਂਕੜੀ ਮਿਲੀ ਹੋਈ ਸੀ ਜਗਰੀਆ ਖਾਂ ਦੇ ਨਾਲ, ਉਹਨਾਂ ਨੇ ਇਕੱਠੇ ਹੋ ਕਰਕੇ ਸਲਾਹ ਕੀਤੀ ਕਾਜ਼ੀਆਂ ਨੇ ਵੀ ਹੁਣ ਮੌਕਾ ਹੈ ਸਿੰਘਾਂ ਨੂੰ ਮਾਰਨ ਦਾ, ਜਿਹਦੇ 'ਤੇ ਤੂੰ ਹੁਣ ਢਿੱਲ ਨਾ ਕਰ ਜਗਰੀਆ ਖਾਨ, ਹੁਣ ਹੀ ਜਿਹੜਾ ਹੈ ਚੰਗਾ ਸਮਾਂ ਬਣਿਆ ਹੈ। ਉਹਨੇ ਕਿੰਨੀ ਫੌਜ ਜਿਹੜੀ ਚੜ੍ਹਾ ਕੇ ਸਾਧ ਸੰਗਤ ਜੀ ਭੇਜ ਦਿੱਤੀ, ਨਾਲ ਹੀ ਸਮਝਾ ਦਿੱਤਾ ਵੀ ਤੁਸੀਂ ਰਾਮ ਤੀਰਥ ਦੇ ਸਥਾਨ 'ਤੇ ਟਿਕੇ ਰਹਿਣਾ ਹੈ, ਅੱਗੇ ਨਾ ਜਾਓ ਨਹੀਂ ਤਾਂ ਸਿੰਘ ਭੱਜ ਜਾਣਗੇ। ਉਹ ਦੁਸ਼ਟ ਚੌਂਕੜੀ ਪਿੱਛੇ ਬੈਠੀ ਰਹੀ। ਸਿੰਘਾਂ ਨੇ ਜਦੋਂ ਹਰਿਮੰਦਰ ਸਾਹਿਬ ਦੇ ਨੇੜੇ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਬੜਾ ਪਹਿਰੇ ਲੱਗੇ ਫੌਜਾਂ ਦੇ ਵੇਖੇ, ਇਹ ਸ਼ੱਕ ਹੋ ਗਿਆ ਵੀ ਇਹ ਫੌਜ ਇੰਨੀ ਕਿੱਥੋਂ ਚੜ ਕੇ ਆਈ, ਗੱਲ ਕੀ ਹੈ। ਭਾਈ ਮਨੀ ਸਿੰਘ ਜੀ ਨੇ ਸਮਝਾ ਕਰਕੇ ਸਭ ਨੂੰ ਭੇਜ ਦਿੱਤਾ ਵੀ ਖਾਲਸਾ ਜੀ ਇੱਥੇ ਹੁਣ ਜਿਹੜਾ ਹੈ ਸੰਗਤ ਦਾ ਨੁਕਸਾਨ ਹੋਵੇਗਾ, ਤੁਸੀਂ ਚਲੇ ਜਾਓ। ਕਿੰਨੇ ਜਥੇ ਦੇ ਚਲ ਗਏ, ਕੁਝ ਜਿਹੜੇ ਰਹਿ ਗਏ ਉਹੀ ਜਿਹੜੀ ਲਪੇਟ ਵਿੱਚ ਆ ਗਏ। ਜਦੋਂ ਰਾਮ ਤੀਰਥ ਤੋਂ ਇਹ ਜਿਹੜੇ ਦੁਸ਼ਟ ਚੜ੍ਹ ਕੇ ਗਏ, ਜਿਹੜੇ ਪਿੱਛੇ ਡੇਰਾ ਕੀਤਾ ਸੀ, ਇਹਨਾਂ ਸਭ ਨੂੰ ਫੜ ਲਿਆ। ਭਾਈ ਮਨੀ ਸਿੰਘ ਜੀ ਨੂੰ ਵੀ ਉਸ ਵਕਤ ਦੀ ਪਕੜਿਆ, ਨਾਲ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਵੀ ਸਨ, ਇਸੇ ਤਰ੍ਹਾਂ ਭਰਾ ਵੀ ਸੀ ਇੱਕ, ਅਤੇ ਉਹ ਸ਼ਹੀਦ ਬਿਲਾਸ ਵਿੱਚ ਸਭ ਦਾ ਜ਼ਿਕਰ ਹੈ। ਉਹ ਫੜ ਕੇ ਲੈ ਗਏ, ਫਿਰ ਉੱਥੇ ਸਾਧ ਸੰਗਤ ਜੀ ਫੈਸਲੇ ਹੋਏ ਸਾਰੇ। ਉੱਥੇ ਰਹਿਣ ਵਾਲੇ ਭਾਈ ਸੂਰਤ ਸਿੰਘ, ਇਸੇ ਤਰ੍ਹਾਂ ਲੱਛੀ ਰਾਮ ਅਤੇ ਕੌੜਾ ਮੱਲ ਜੀ, ਜੋ ਡਾਕਟਰ ਵੀਰ ਸਿੰਘ ਦੇ ਵੱਡ ਵਡੇਰੇ ਹੋਏ ਹੈ, ਇਹਨਾਂ ਸਾਰੇ ਸਿੱਖਾਂ ਨੇ ਭਾਈ ਸ਼ਬੇਗ ਸਿੰਘ ਉਹਨਾਂ ਨੇ ਕਿਹਾ ਸੀ ਜਗਰੀਆ ਖਾਨ ਨੂੰ ਕਿ ਭਾਈ ਮਨੀ ਸਿੰਘ ਨੂੰ ਤੂੰ ਛੱਡ ਦੇ ਆ, ਜਿਹੜੇ 5,000 ਦੀ ਗੱਲ ਕਰਦਾ ਉਹ ਅਸੀਂ ਭਰ ਦਿੰਦੇ, ਅਤੇ ਤੂੰ ਇੰਝ ਕਰ ਭਾਈ ਮਨੀ ਸਿੰਘ ਇਹ ਪੰਥ ਦੇ ਬੜੇ ਆਗੂ ਹੈ ਅਤੇ ਤੂੰ ਇਹਨਾਂ ਨੂੰ ਕੁਝ ਨਾ ਕਹਿ। ਪਰ ਭਾਈ ਮਨੀ ਸਿੰਘ ਜੀ ਨੇ ਸਭ ਨੂੰ ਮਨੇ ਕਰ ਦਿੱਤਾ ਵੀ ਖਾਲਸਾ ਜੀ ਇਹਦੇ ਸੰਗਤ ਦਾ ਹੀ ਵਚਨ ਹੈ ਵੀ ਸਾਡਾ ਬੰਦ ਕੱਢਿਆ ਜਾਵੇ, ਸਮਾਂ ਆ ਗਿਆ ਹੈ, ਕੋਈ ਜ਼ਰੂਰਤ ਨਹੀਂ ਹੈ ਕਿਸੇ ਨੂੰ 5,000 ਦੇਣ ਦੀ, ਇਹਨੂੰ ਅਸੀਂ ਨਗਦ ਦੇ ਦਿਆਂਗੇ ਪਰ ਦਿਆਂਗੇ ਆਪਣੀ ਜਾਨ, ਇਹਨੂੰ 5,000 ਰੁਪਈਆ ਦੇ ਕੋਈ ਹੱਥੇ ਨਹੀਂ ਰੱਖਣਾ ਹੈ, ਕੋਈ ਗੁਰੂ ਘਰ ਦੀ ਫੁੱਟੀ ਕੌੜੀ ਵੀ ਨਹੀਂ ਦੇਣੀ ਹੈ, 5,000 ਕਾਹਦਾ ਇਹਨੂੰ ਦਈਏ। ਉਹ ਗੁਰੂ ਘਰ ਇੰਨੀ ਮਾਇਆ ਜਿਹੜੀ ਚੜ੍ਹਨੀ ਸੀ, ਦੁਸ਼ਟ ਨੇ ਆਪੇ 'ਤੇ ਆਪਣੀ ਫੌਜ ਘੱਲ ਦਿੱਤੀ ਹੈ, ਫਿਰ ਇਹ ਕਿਹੜੇ ਮੂੰਹ ਨਾਲ ਪੈਸੇ ਮੰਗਦਾ ਹੈ, ਸਾਰਾ ਪਾਪ ਦੇ ਆਪਣਾ ਹੈ। ਅਤੇ ਜਗਰੀਆ ਖਾਨ ਦਾ ਹੈ ਵੀ ਸਾਧ ਸੰਗਤ ਜੀ ਆਪਣਾ ਪਾਪ ਖੋਟ ਵੀ ਸਿੰਘਾਂ ਨੂੰ ਫੜ ਲੂੰਗਾ, ਅਤੇ ਕਿੰਨੀ ਇਹਨੇ ਉਹ ਫੌਜ ਚੜ੍ਹਾ ਦਿੱਤੀ, ਅਤੇ ਉਹ ਆਪਣਾ ਪਾਪ ਦੇ ਵਿਚਾਰਿਆਂ ਨਹੀਂ ਅਤੇ 5,000 ਦੇ ਖੇੜੇ ਪੈ ਗਏ। ਭਾਈ ਮਨੀ ਸਿੰਘ ਜੀ ਉਹਨਾਂ ਨੇ ਮਨਾ ਕਰ ਦਿੱਤਾ, ਕੋਈ ਪੈਸਾ ਨਾ ਦਿੱਤਾ। ਅਖੀਰੀ ਇਹ ਕਾਜ਼ੀਆਂ ਪਾਸੋਂ ਫੈਸਲਾ ਹੋਇਆ, ਕਾਜ਼ੀ ਕਹਿਣ ਲੱਗੇ ਵੀ ਜਗਰੀਆ ਖਾਨ ਆ ਬੁੱਕਲ ਦੇ ਵਿੱਚ ਤਾਂ ਸੱਪ ਪਲ ਰਿਹਾ ਹੈ, ਬੁੱਕਲ ਦੇ ਵਿੱਚ ਸੱਪ ਪਲ ਰਿਹਾ, ਉਹ ਸਿੰਘਣ ਕਾ ਸਰਦਾਰ, ਸਿੰਘਾਂ ਦਾ ਸਰਦਾਰ ਦੇ ਬੁੱਕਲ ਵਿੱਚ ਪਲ ਰਿਹਾ। ਜਗਰੀਆ ਖਾਨ ਕਹਿਣ ਲੱਗਾ ਵੀ ਇਹ ਕੀ ਤੁਸੀਂ ਕਹਿੰਦੇ ਹੋ? ਕਹਿੰਦੇ ਜਿਹੜਾ ਮਨੀ ਸਿੰਘ ਹੈ ਨਾ, ਇਹ ਆਪਣੇ ਆਪ ਨੂੰ ਬੜਾ ਇੱਕ ਕਾਦੀ ਮੰਨਦਾ ਹੈ, ਬੜਾ ਇਹ ਹਾਦੀ ਮਾਨ ਦਾ ਹਦਾਇਤ ਕਰਨ ਵਾਲਾ ਹੈ, ਬੜਾ ਜੱਜ ਬਣਦਾ ਹੈ, ਸਿੰਘਾਂ ਵਿੱਚ ਸਪਿਰਟ ਜਿਹੜੀ ਜ਼ਹਿਰ ਭਰਨ ਵਾਲਾ ਇਹੀ ਹੈ। ਇਹ ਆਪਣੇ ਆਪ ਨੂੰ ਮੰਨਦਾ ਵੀ ਮੈਂ ਪੰਥ ਦੇ ਫੈਸਲੇ ਕਰਾਉਂਦਾ ਹਾਂ, ਸਾਰੇ ਫਸਾਦ ਦੀ ਜੜ ਇਹੀ ਹੈ, ਜੇ ਖਤਮ ਹੋ ਜਾਵੇ ਤਾਂ ਸਾਰੇ ਕੰਮ ਹੀ ਖਤਮ ਹੋ ਜਾਣ। ਉਹ ਕਾਜ਼ੀਆਂ ਦੇ ਭੜਕਾਏ ਹੋਏ ਜਕਰੀਆ ਖਾਨ ਕਹਿਣ ਲੱਗਾ ਵੀ ਉਹ ਮਣੀ ਸਿਆਂ ਜਾਂ ਤਾਂ ਇਸੇ 5000 ਰੁਪਇਆ ਰੱਖ, ਨਹੀਂ ਤਾਂ ਮਰਨ ਨੂੰ ਤਿਆਰ ਹੋ ਜਾਂ ਮੁਸਲਮਾਨ ਹੋ ਜਾ। ਭਾਈ ਮਣੀ ਸਿੰਘ ਕਹਿਣ ਲੱਗੇ ਵੀ ਤੂੰ ਡਰਾਵੇ ਨਾ ਦੇ, ਨਾ ਹੀ ਮੁਸਲਮਾਨ ਹੋਣਾ, ਨਾ 5000 ਰੁਪਇਆ ਦੇਣਾ, ਤੂੰ ਜੋ ਕਰਨਾ ਉਹ ਕਰ, ਸਾਡੀ ਸੰਗਤ ਦਾ ਵੀ ਜਿਹੜਾ ਹੁਕਮ ਹੈ। ਅਖੀਰੀ ਉਹ ਕਾਜ਼ੀਆਂ ਨੇ ਇਹ ਫੈਸਲਾ ਸੁਣਾਇਆ ਵੀ ਭਾਈ ਮਣੀ ਸਿੰਘ ਜੀ ਦਾ ਬੰਦ ਕੱਟਿਆ ਜਾਵੇ। ਜਦੋਂ ਇਸ ਤਰ੍ਹਾਂ ਕਹਿ ਦਿੱਤਾ, ਭਾਈ ਮਣੀ ਸਿੰਘ ਜੀ ਦੇ ਅੰਦਰ ਅੰਦਰ ਖੁਸ਼ੀ ਹੋ ਗਈ, ਹੇ ਮਹਾਰਾਜ ਤੇਰੀ ਮਿਹਰ ਹੀ ਹੋ ਗਈ ਹੈ, ਆਹ ਜਿਹੜੇ ਬਚਨ ਕੀਤੇ ਸੀ ਤੁਸਾਂ ਨੇ ਵੀ ਅਤੇ ਜਿਹੜੇ ਸੰਗਤ ਨੇ ਉਹਦੇ ਅੱਜ ਪੂਰੇ ਹੋ ਗਏ। ਮਹਾਰਾਜ ਇਹ ਸਾਡੀ ਇੱਛਾ ਸੀ ਵੀ ਉਹ ਬਚਨ ਪੂਰੇ ਹੋਣ ਸੰਗਤ ਦੀ, ਅਤੇ ਮਹਾਰਾਜ ਤੁਸੀਂ ਸਾਡੀ ਲੱਜਾ ਹੀ ਰੱਖ ਲਈ ਹੈ। ਫਿਰ ਉਹ ਸਾਧ ਸੰਗਤ ਜੀ ਲਾਹੌਰ ਜਿਹੜਾ ਚੌਂਕ ਸੀ ਉਹ ਚੌਂਕ ਦੇ ਵਿੱਚ ਭਾਈ ਮਣੀ ਸਿੰਘ ਜੀ ਨੂੰ ਖੜਿਆ, ਉਹ ਥੱਲੇ ਲੱਕੜ ਦਾ ਡੱਕ ਰੱਖ ਕੇ ਬੜੀ ਦੁਨੀਆ ਜਿਹੜੀ ਉਹ ਵੇਖ ਰਹੀ ਹੈ, ਹੈਰਾਨ ਹੋ ਰਹੀ ਹੈ, ਕਈਆਂ ਦੇ ਅੱਖਾਂ 'ਚ ਅੱਥਰੂ ਘਿਰ ਰਹੇ ਹੈ ਵੀ ਧਾਨੀ ਹੈ ਗੁਰੂ ਦੇ ਸਿੱਖ ਜਿਹੜੇ, ਜਿਨ੍ਹਾਂ ਨੂੰ ਧਰਮ ਦੀ ਖਾਤਰ ਹੀ ਮਰਨਾ ਚੰਗਾ ਲੱਗਦਾ, ਜਾਣ ਦੀ ਕੋਈ ਪਰਵਾਹ ਨਹੀਂ ਹੈ, ਨਹੀਂ ਤਾਂ ਜੀਵਨ ਵਿੱਚ ਕੀ ਹੈ, ਜਾਣ ਹੈ ਅਤੇ ਜਹਾਨ ਹੈ, ਖਾਣ ਪੀਣ ਹੈ ਅਤੇ ਇਮਾਨ ਹੈ, ਨਹੀਂ ਧਰਮ ਕੀ ਕਰਨਾ ਹੈ। ਇਹੀ ਲੋਕ ਅਸੀਂ ਕਹਿੰਦੇ ਹਾਂ ਕਿ ਧਰਮ ਕੀ ਕਰਨਾ ਹੈ, ਕਿ 4 ਪੈਸੇ ਆ, ਆ ਘਰ ਦੇ ਵਿੱਚ ਚੰਗਾ ਘਰ ਹੈ ਅਤੇ ਸਭ ਕੁਝ ਹੀ ਹੈ, ਜੇ ਘਰ ਨਹੀਂ ਚੰਗਾ, ਖਾਣ ਨੂੰ ਨਹੀਂ ਚੰਗਾ, ਪਾਉਣ ਨਹੀਂ ਚੰਗਾ, ਅਤੇ ਆ ਸਿਰ 'ਤੇ ਕਿਸੇ ਜੇ ਰੱਖ ਕੇ ਦਸਤਾਰ ਜਾ ਕੇ ਬਾਣਾ ਪਾ ਕੀ ਕਰਨਾ ਹੈ, ਇਹ ਬਾਣਾ ਬੁਣਾ ਸਾਨੂੰ ਕੀ ਸੋਭਦਾ ਹੈ। ਇਸ ਤਰ੍ਹਾਂ ਹੀ ਮਾਇਆ ਦੇ ਪੁਜਾਰੀ ਲੋਕ, ਇਹ ਕੁਝ ਸਾਡੀ ਮਤ ਹੈ, ਪਰ ਗੁਰੂ ਕੇ ਸਿੱਖਾਂ ਨੇ ਤਾਂ ਉਹ ਮਰਨਾ ਹੀ ਕਬੂਲ ਕੀਤਾ ਹੈ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਜੀਵਨ ਦੀ ਆਸ ਰੱਖ ਕੇ ਸਾਧ ਸੰਗਤ ਜੀ ਗੁਰੂ ਦੇ ਦਰ 'ਤੇ ਆਇਆ ਜਾਂਦਾ ਹੈ, ਫਿਰ ਹੀ ਗੁਰੂ ਨੂੰ ਪ੍ਰਵਾਨ ਹੋਇਆ ਜਾਂਦਾ ਹੈ। ਜੇ ਆਪਣੀ ਮਤ ਵਰਤੀਏ ਵੀ ਆ ਰੰਗ ਰਲੀਆਂ ਵੀ ਦੁਨੀਆ ਦੀ ਮਨਾ ਲਈਏ ਅਤੇ ਗੁਰੂ ਨੂੰ ਵੀ ਮੰਨ ਲਈਏ, ਫਿਰ ਦੋ ਦੋ ਕੰਮ ਨਹੀਂ ਕਦੀ ਹੁੰਦੇ ਹੈ, ਇੱਕੋ ਹੀ ਕੰਮ ਹੋਣਾ ਜਾ ਦੇ ਰੰਗ ਰਲੀਆਂ ਛੱਡੀਆਂ ਜਾਂ ਅਤੇ ਜਾਂ ਗੁਰੂ ਨੂੰ ਮੰਨਿਆ ਜਾਵੇ। ਭਾਈ ਮਣੀ ਸਿੰਘ ਹੋਣੀ ਉਹ ਗੁਰੂ ਕੇ ਸਿੱਖ ਜਿਨ੍ਹਾਂ ਨੇ ਰੰਗ ਰਾਗ ਦੁਨੀਆ ਦੇ ਛੱਡ ਦਿੱਤੇ, ਬੜੇ ਲਾਲਚ ਦੇਵੇ ਜਕਰੀਆ ਖਾਨ ਮਣੀ ਸਿੰਘ ਬਣ ਜਾ ਮੁਸਲਮਾਨ, ਆ ਵੇਖ ਦੁਨੀਆ ਦੇ ਜਸ ਖੱਟੇਗਾ, ਇੱਥੇ ਸਾਡੇ ਮੁਸਲਮਾਨਾਂ ਵਿੱਚ ਹੋ ਜਾਏਗਾ, ਚੰਗੀਆਂ ਜਗੀਰਾਂ, ਚੰਗਾ ਤੂੰ ਖਾਏਗਾ ਪੀਏਗਾ, ਜ਼ਿੰਦਗੀ ਦਾ ਕੀ ਹੈ। ਪਰ ਭਾਈ ਮਣੀ ਸਿੰਘ ਜੀ ਹੁਣ ਕੁਝ ਨਾ ਮੰਨੇ, ਕਹਿੰਦੇ 5000 ਦੇ ਦੂਰ ਦੀ ਗੱਲ, ਤੈਨੂੰ ਫੁੱਟੀ ਕੌੜੀ ਨਹੀਂ ਦੇਣੀ ਹੈ, ਆਪਣੀ ਜਿਹੜੀ ਜਾਨ ਤੈਨੂੰ ਨਗਦ ਵਿੱਚ ਦਿਆਂਗੇ। ਉਹ ਫੈਸਲਾ ਅਖੀਰੀ ਸਾਧ ਸੰਗਤ ਜੀ ਬੰਦ ਕੱਟਣ ਦਾ ਹੋਇਆ। ਭਾਈ ਮਣੀ ਸਿੰਘ ਜੀ ਦੇ ਉੱਥੇ ਜਦੋਂ ਖੜਿਆ ਚੌਂਕ ਦੇ ਵਿੱਚ, ਖਲਕਤ ਦੁਨੀਆ ਜਿਹੜੀ ਉਹ ਧੰਨ ਧੰਨ ਕਰਕੇ ਕਹਿ ਰਹੀ ਹੈ, ਡੱਕ ਦੇ ਉੱਪਰ ਭਾਈ ਮਣੀ ਸਿੰਘ ਜੀ ਦੇ ਉਸ ਵਕਤ ਸਲਾਵਾਂ ਹੀ ਹੋ ਰਹੀਆਂ ਸੀ, ਅਜੇ ਇਹ ਜਿਹੜਾ ਜਲਾਦ ਕਹਿ ਰਿਹਾ ਜੀ, ਇਹ ਦੋ ਕੁ ਬੰਦ ਬਣਦੇ ਆ ਬਾਂਹ ਦੇ, ਆ ਦੋ ਚਾਰ ਕੁ ਬੰਦ ਹੀ ਕਹਿੰਦਾ ਬਣਦੇ, ਚਾਰ ਬੰਦ ਕਿਵੇਂ, ਆ ਦੋ ਮੋਢਿਆਂ ਤੋਂ ਕਹਿੰਦਾ ਕੱਢ ਦੇਣਾ ਹਾਂ ਅਤੇ ਦੋ ਜਿਹੜੇ ਹੈ ਇੱਥੋਂ ਪੱਟਾਂ ਲਾਗੂ, ਵੀ ਚਾਰ ਡੋਕ ਮਾਰਾਂਗੇ ਸਰੀਰ ਜਿਹੜਾ ਸਾਰਾ ਕੱਟਿਆ ਜਾਵੇਗਾ। ਉਹ ਸਲਾਵਾਂ ਹੀ ਹੋ ਰਹੀਆਂ ਸੀ, ਇੱਧਰੋਂ ਭਾਈ ਮਣੀ ਸਿੰਘ ਜੀ ਬੋਲ ਹੀ ਪਏ ਉੱਥੇ, ਕਹਿੰਦੇ ਉਹ ਜਲਾਦਾ ਇਹ ਵੇਖ, ਤੈਨੂੰ ਪਤਾ ਨਹੀਂ ਹੈ ਬੰਦ ਕਿੱਥੇ ਹੁੰਦਾ ਹੈ, ਬੰਦ ਅਜੇ ਤੱਕ ਤੈਨੂੰ ਇਹ ਵੀ ਨਹੀਂ ਪਤਾ ਵੀ ਜੋੜ ਸਰੀਰ ਦੇ ਅੰਗਾਂ ਦਾ ਕਿੱਥੇ ਕਿੱਥੇ ਹੈ, ਤੈਨੂੰ ਤੂੰ ਇੰਜ ਕਰ ਇੱਥੇ ਬੈਠ, ਤੈਨੂੰ ਅਸੀਂ ਦੱਸਦੇ ਹਾਂ ਵੀ ਕਿੱਥੇ ਕਿੱਥੇ ਬੰਦ ਹੈ, ਜਿੱਥੇ ਜਿੱਥੇ ਬੰਦ ਹੋਵੇਗਾ ਉੱਥੇ ਉੱਥੇ ਇਹ ਕੱਟਿਆ ਜਾ, ਤੂੰ ਕੱਟੀ ਜਾਈ, ਅਸੀਂ ਤੈਨੂੰ ਦੱਸਦੇ ਜਾਵਾਂਗੇ। ਅਤੇ ਉਸ ਵਕਤ ਇਹ ਜਲਾਦ ਜਦੋਂ ਸਾਧ ਸੰਗਤ ਜੀ ਬੈਠਿਆ, ਇਹਦੇ ਸੋਨਾ ਦੇ ਕੀ ਸੀ, ਸਿੱਧਾ ਗੁੱਡ 'ਤੇ ਜਿਹੜਾ ਹੈ ਇਹ ਟੋਕਾ ਮਾਰਨ ਲੱਗਾ। ਭਾਈ ਮਣੀ ਸਿੰਘ ਜੀ ਨੇ ਇਸ ਵਕਤ ਇਹਨੂੰ ਡੱਕਿਆ, ਕਹਿਣ ਲੱਗੇ ਜਲਾਦਾ ਹੇ ਖੁਦਾ ਦੇ ਪਿਆਰੇ, ਤੂੰ ਇੰਜ ਕਰ, ਤੂੰ ਆਪਣੇ ਜਿਹੜੇ ਮਾਲਕ ਦਾ ਹੁਕਮ ਮੰਨ, ਵੇਖ ਤੇਰੇ ਮਾਲਕ ਦਾ ਹੁਕਮ ਹੈ ਬੰਦ ਕੱਟਣ ਦਾ, ਮੇਰੇ ਮਾਲਕ ਦਾ ਵੀ ਹੁਕਮ ਹੈ ਵੀ ਮੇਰਾ ਬੰਦ ਕੱਟਿਆ ਜਾਵੇ, ਅਤੇ ਫਰਕ ਨਹੀਂ ਪਵੇਗਾ ਆਨੰਦ ਵਿੱਚ, ਗੁਰੂ ਕੀ ਮੇਰੀ ਜੋ ਗੁਰੂ ਰੂਪ ਸੰਗਤ ਹੈ ਉਹਨਾਂ ਦਾ ਵੀ ਹੁਕਮ ਹੈ ਵੀ ਬੰਦ ਕੱਟਿਆ ਜਾਵੇ। इस करके तू मेरा बंद बंद कट, जिथे मैं तेनू कहांगा उथे टोका मार। तू अपने मालक का हुक्म मन, मैं अपने मालक का हुक्म मनदा। उस वक्त पहली उंगल रखी साध संगत जी, पहली उंगल का पहला बंद कटिया, फिर दूजा बंद किया, फिर तीजा किया। एक उंगल विच तीन बंद हुंदे है। इस तरह साध संगत जी चारे उंगलां गूठा ते वो जो इन्ना कट दिता वो सीधा जलाद जिहड़ा वो अर्क ते मार लगा। भाई मणि सिंह जी ने उस वक्त साध संगत जी कट्टिया उंगलां समेत गुट अगे कर दिता। धानी है जेरा भाई मणि सिंह जी का, ये तो सुनना ही सौखा तो कहना ही सौखा। साध संगत जी ये टोके मराने बड़े औखे हैं। वो गुट जिहड़ा अपना अगे कर दिता जलाद ते साध संगत जी नूं चक्कर ही आउण लग पए भी ये किहो जिहे पुरख है जिन्हां नूं कोई परवाह ही नहीं है। गुट दे मराया टोका इस तरह अर्क दे फिर मोढ़े ते। ये 17 बंद बनते साध संगत जी इत्थों तक। 14 बन गए उंगलों के, 15वां गुट दे, 16वां अर्क दे, 17वां मोढ़े ते। इस तरह 34 जिहड़े है फिर दूजी बांह पहला की सज्जी फिर खब्बी, 34 टोके बाहों के मराए। इस तरह फिर पैर अगे कर दिते बाहों कट्टियां समेत। जो पैर अगे किते दो बंद गूठे दे कराए, तीन तीन उंगलों के कराए पैर दी उंगलों के, ते दो ही एक ही जड़ा है वो दो चीची दे कराए। चीची दे दो बंद है पैर दी किते ध्यान ना देखियो। इस तरह 13 जिहड़े उंगलियां दे कराए, फिर गिट्टे दे, फिर गोडे दे, फिर आ पट लागू। इस तरह साध संगत जी ये गिनती करिए ना, तो 32 जिहड़े थरड़े हिस्से दे, 34 जिहड़े उतले हिस्से दे बंद बनते हैं। तो जिहड़ा एक बंद है वह फिर अखीरी जिहड़ा शीस भाई मणि सिंह जी का कटिया। जदों भाई मणि सिंह जी दियां लत्तां दे बाहां कटियां गईयां, वो दो कोई पीर सी उतों दे रहण वाले उन्हें वेख लिया, वो दे हैरान ही हो गए। वह भज्जे गए दे को जकरिया खान को, वो कहिंदे दुष्टा तू भी चाहुंदा भी इस्लाम धर्म रह ही ना जाए, वो जिहड़े पुरख नूं तू इदां वढा रहा है वह तैनूं पता नहीं है। वो एक बचन मुखों कर दें दे दे सत्ते पताल सत्ते आकाश ही नैस होता है सो जन सब नष्ट होवे। तू तो नष्ट होना ही होना है, मुसलमान नष्ट होना ही होना, सब कुछ ही नष्ट हो जाए। मूर्खा जाके उन्होंने चरणी पै जा। इस तरह वो कहते भी वेख उन्होंने मुख तो निकलिया होया वचन व्यर्थ नहीं जाने वाला है। फिर जकरिया खान के नाल इन्नी गल ही हले हो रही सी, इन्हें जलाद ने साध संगत जी भाई मणि सिंह जी के शीश से तलवार चलाई। वो शीश जिहड़ा है वो थले लथ के डिग पिया। सारे जिहड़े वो टोके जलाए घट्टो घट जिहड़े वो 67 टोके बांदे मारे। तो एक टोका कदे वजे तो वेख लो की बनता है। इधर 67 टोके भाई मणि सिंह जी दे वजे जो विदेह मुक्त देह तो बिना ही सन परे ही हो गए देह तो। भाई मणि सिंह जी की महिमा अपर अपार, साडे वर्गे तुश बुद्धि वाले भाई मणि सिंह जी की की कथा कर सकते ते की कह सकते ते की अं सुन सकते हाँ। साडा दे एक निजम ही है भी वह कह देना जा सुना देना दे जा कुछ समय बैठ के सुन लेना, असर जिहड़ा करना बड़ा औखा है साध संगत जी। इस तरह भाई मणि सिंह जी दे जो टोटे टोटे हो गए, उस वक्त जिहड़े जलाद सी जिहड़ी संगत दुनिया वेख रही सी उहदे जारो जार हो रही है, अखरां अथरां अथरू के रही अखां विचों, कहिंदे उहनां नूं होश नहीं संभाले जा रहे, कहिंदे गश खा के डिग पए। कई उत्थों भज गए, कई धन धन कह रहे हैं, कईआं दे साध संगत जी हौसले नहीं पै रहे, इन्ना बुरा हाल हो गया। तो जिहड़े भाई मणि सिंह सन उस वक्त जिहड़े टोटे टोटे होए, जो जकरिया खान के हुक्म नाल टोटे टोटे टोकरों में पा रहे हैं, उस वक्त सुखमनी साहब की जी अठवीं अष्टपदी है वह चल रही सी। जो जकरिया खान ने वेख्या भी ये पाठ हो रहा है टोटे टोटे जो इन दे जो इन का मंत्र है, जकरिया खान वेख हैरान ही हो गया। कहता ओ इन्ना सिखदा जलाद जे कहता ये एक बचन कर देंदे तो मेरा तो रहना कख नहीं सी, मैं कर बैठा हाँ। इस तरह जकरिया खान भी हैरान हो गया। टोटे टोटे विचों सुखमनी साहब की अठवीं अष्टपदी के जाप हो रहे सन। संपूर्ण पाठ साह संगत जी सुखमनी साहब का भाई मणि सिंह के शरीर विचों होया सी। इस तरह गुरु के प्यारे जिन्होंने भाई मणि सिंह जी ने शहीदी दी, जिन्हें आप रोज़ ही जिक्र करते, जिन्हों सिंघां सिंघणियां ने धर्म हेत सिर दिते, बंध बंध कटाए, खोपरियां लुहाइया, चरखड़िया से चढ़े, तानारिया नाल चराए गए, ऐसे भाई मणि सिंह जी जिन्होंने सिखी सिदक निभाया। गुर वालों निकी आखी है, गुरसिखी सुन गुरसिख पाले, गुरसिख लंघे पिरम प्याले, क्योंकि भगतां की चाल नाली, चाला नाली भगता हकेरी, बिखम मार्ग चलना, लभ लोभ अहंकार तृष्णा बहु तज तृष्णा बहुत नाही बोलना। जिहड़ी ना भगतां दी चाल ही सा संगत जी निराली है, मार्ग खंडे धार है, ये जिहड़ा सिखी का मार्ग है ना खंडे की धार विचों निकलिया है, ये बड़ा ही सूखम है। खन्ने हो तिखी वाल हो निक्की, गुरु की सिक्खी जी ना खंडे तो तिखी है, वाल तो भी निक्की है। वो कई संत सुंदर सिंह खालसा महापुरखों ने प्रमाण दिता है भी खंडे तो तिखी किवें है, क्योंकि खंडे की जी धार तिखी वो मच्छर बह जाता है, एक जीव बह जाता वेख लो, वो खंडे की धार नहीं निका मन, वो खास नहीं मनिया है सिक्खी अगे। जे वाल है केस है वो तो क्यों निकी है, क्योंकि वाल जो डिग्गा होवे उहदे उपर ही कीड़ी जिहड़ी तुर पैंदी है। पर सिखी गुरु जी ते चलना बड़ा औखा है, जिहड़ी गुरु दी गुरपीरां की चाकरी महा करणी सुखसार, गुरु पीरां दी जिहड़ी चाकरी करनी है ना सेवा करनी, ये बड़ी करड़ी है, बड़ी औखी है, पर श्रेष्ठ सुख देण वाली है जे कोई कर ले ते। ये भाई मणि सिंह होणा ने सेवा कीती है, जिन्हां ने साध संगत जी अज दे दिन शहीदी दित्ती। पंथ प्रकाश जो प्राचीन पंथ प्रकाश है उहदे मुताबक भाई मणि सिंह जी की 1794 बिक्रमी संमत जो 1737 सन बनती है, शहीद बिलास के मुताबक 1734 विच जिहड़ी है भाई मणि सिंह जी की शहीदी बनती है। जिहड़ी पंथ विच शहीदी मनाई जाती है ये शहीद बिलास के मुताबक मनाई जाती है, क्योंकि जो दिवाली के हिसाब न लाइए तो दिवाली जी 10वें-11वें महीने च आती है, तो 2 महीने बाद भाई मणि सिंह जी की शहीदी हुई सी। तो हुण हाड़ का महीना चल रहा है, जिदे करके विसाखी दे इस तरह शहीद बिलास जिक्र आता भी विसाखी के मेले के जो मावला ना दिता गया, पहला दिवाली ना दिता गया, विसाखी ते ना दिता गया, तो गिरफ्तार कर लिया तो शहीदी हुई, जिदे करके हाड़ का महीने का जिक्र बनता है। इस तरह पंथ विच हाड़ के महीने मुताबक ही मनाई जाती है। अज दिन भाई मणि सिंह की शहीदी हुई, ऐसे गुरु के सिखा ऐसे महान ही करनी वाले सिखा के चरणा के नमस्कार, जिन्होंने साध संगत जी गुरु की सिक्खी पाली, साढ़े दे मेर कारण गुरु के संत प्यारे, जिस करके साडा भी सिक्खी सिदक निभ के संसार समुद्र तो साध संगत जी जाइए, क्योंकि संसार समुद्र से आन का ही कारज है। जेडे सूरमे बन के मर जाना, जो गुरु की सिक्खी वास्ते धर्म की खातर लड़के मर जाना, जा नाम कमाई करके श्री छड़ के चले जाना, यही जड़ा साध संगत जी असल मनोरथ है। बाकी वो गल वक्री है कि बंदे थोड़ा भुलेखा जहा पिया है कि जिंदगी खाण पीण हंडाउंदी है, आ चंगा खाओ चंगा पीओ, देशों विदेशों जा के कमाई करके अपना पिंड विच नाम कढ़ दिओ कि फलाने ने बड़ी कमाई कीती है। यह तो साध संगत जी ठीक है, कमाइया की जरूरत है, पर गुरु जी तो यही कहिंदे है सुख ना ही बहुत देश कमाए, सुख ना ही बहुते धन खट है, सुख नहीं गा बहुते धन खटिया, सुख नहीं गा बहुते देशों जाया, सुख दे है सर्व सुखा हर हर गुण गाए, सुख सुख दे है हरि दे नाम विच ही है। पर यह महाराज सच्चे पातशाह जी वह समझते कोई विरले ही है, नहीं तो वह सुख जिदे लोगों मनिया वो ही है, ये आप जी की सिक्ख्या दे जिन्हों के आप जी कृपा कर देंगे वह समझ जाते हैं। सच्चे पाही कृपा कर सन समत बख्शन, जिस करके साडा लोक सुखी पर लोग सुहेले हो सके। सो गुरु प्यारी साध संगत जी ਜੋ ਰਹਿੰਦੇ ਸਮੇਂ ਵਿੱਚ ਆਪਾਂ ਲੜੀਵਾਰ ਰੂਪ ਵਿੱਚ ਕਥਾ ਕਰਦੇ ਹਾਂ, ਉਹ ਆਪਾਂ ਰਹਿੰਦੇ ਸਮੇਂ ਵਿੱਚ ਕਥਾ ਸਰਵਣ ਕਰੀਏ। ਜਿਸ ਤਰ੍ਹਾਂ ਬਾਬਰ ਗੁਰੂ ਜੀ ਦੀ ਹਜ਼ੂਰੀ ਵਿੱਚ ਆ ਗਿਆ, ਕਹਿਣ ਲੱਗਾ ਮਹਾਰਾਜ ਜੀ ਆਪ ਜੀ ਦੇ ਵਰਗਾ ਕੋਈ ਹੈ ਨਹੀਂ ਦੂਜਾ, ਅਤੇ ਆਪ ਜੀ ਮਿਹਰ ਕਰੋ ਵੀ ਮੈਨੂੰ ਬਾਈ ਸੂਬੇ ਮੇਰੇ ਤਾਬਿਆਂ ਹੇਠ ਕਰ ਦਿਓ, ਮੈਂ ਹਿੰਦੁਸਤਾਨ ਦੀ ਬਾਦਸ਼ਾਹੀ ਕਰਾਂ। ਮਹਾਰਾਜ ਕਹਿਣ ਲੱਗੇ ਵੀ ਬਾਦਸ਼ਾਹ ਦੇਖ, ਤੂੰ ਤਾਂ ਕਹਿੰਦਾ ਸੀ ਵੀ ਆਪਣੇ ਰਸੂਲ ਜਿਹੜੇ ਪੈਗੰਬਰ ਆ ਉਹਨਾਂ ਪਾਸੋਂ ਬਾਦਸ਼ਾਹੀ ਲੈਣੀ ਹੈ, ਤੂੰ ਇੰਜ ਕਰ ਉਹਨਾਂ ਕੋਈ ਲੈ। ਗੁਰੂ ਜੀ ਨੇ ਉਸ ਤਰ੍ਹਾਂ ਹੀ ਪਰਖਿਆ ਸੀ। ਇਹ ਕਹਿਣ ਲੱਗਾ ਮਹਾਰਾਜ ਉਹ ਪੈਗੰਬਰ ਦੇ ਬੜੀ ਦੂਰ ਰਹਿੰਦੇ ਹੈ, ਸੱਤਵੇਂ ਆਕਾਸ਼ ਵਿੱਚ ਵੱਸਦੇ ਹੈ, ਉੱਥੇ ਮੈਂ ਕਿਵੇਂ ਪਹੁੰਚ ਸਕਦਾ ਹਾਂ। ਮਹਾਰਾਜ ਕਹਿਣ ਲੱਗੇ ਉਹਦੀ ਨਾ ਤੂੰ ਫਿਕਰ ਕਰ, ਆਹ ਸਾਡਾ ਇੱਕ ਡੰਡਾ ਹੈ, ਇਹਦੀ ਤੂੰ ਧੂਪ ਦੀਪ ਕਰ, ਇਹਦੀ ਆਰਤੀ ਕਰ, ਮੱਥਾ ਟੇਕ, ਇਹਨੂੰ ਦੇ ਵਾਹਿਗੁਰੂ ਸਿਮਰਨ ਕਰ, ਇਹ ਜਿੱਥੇ ਤੂੰ ਚਾਹੇਗਾ ਨਾ ਇੱਛਾ ਕਰੇਂਗਾ ਉੱਥੇ ਤੂੰ ਚਲਿਆ ਜਾਵੇਂਗਾ। ਉਹ ਇਸੇ ਤਰ੍ਹਾਂ ਇਹਨੇ ਕੀਤਾ ਬਾਬਰ ਨੇ। ਜਦੋਂ ਇਹਨੇ ਸਤਨਾਮ ਵਾਹਿਗੁਰੂ ਜਪਿਆ, ਬਿਸਤਰਾ ਵਿਛਾ ਕੇ ਉਹ ਡੰਡੇ ਦੀ ਪੂਜਾ ਕਰਕੇ ਮੱਥਾ ਟੇਕਿਆ, ਜੋ ਗੁਰੂ ਦਾ ਆਸਾ ਸੀ ਆਸਾ ਕਹਿੰਦਾ ਡੰਡੇ ਨੂੰ, ਉਹ ਉਸੇ ਵੇਲੇ ਸਤਵੇਂ ਆਕਾਸ਼ 'ਚ ਲੈ ਗਿਆ। ਜਦੋਂ ਉੱਥੇ ਜਾ ਕੇ ਵੇਖਿਆ ਸਾਧ ਸੰਗਤ ਜੀ ਨਿਸ਼ਾਨ ਸਾਹਿਬ ਦਰਗਾਹ ਦੇ ਸਾਹਮਣੇ ਗੁਰੂ ਨਾਨਕ ਦੇਵ ਮਹਾਰਾਜ ਦੇ ਝੁੱਲ ਰਿਹਾ ਸੱਚਖੰਡ ਦੇ ਅੱਗੇ, ਅਤੇ ਉਹ ਦਰਗਾਹ ਦੇ ਵਿੱਚ ਜਦੋਂ ਕੁੰਡਾ ਖੋਲ੍ਹਿਆ ਅਤੇ ਕੀ ਵੇਖਦਾ ਹੈ ਕਿ ਉਹਦੇ ਸੰਤ ਮਹੰਤ ਗੁਰੂ ਦੀ ਬਾਣੀ ਜਾਂ ਪੋਥੀਆਂ ਪੜ੍ਹ ਰਹੇ ਹੈ, ਬਾਣੀ ਪੜ੍ਹ ਰਹੇ ਹੈ, ਭਜਨ ਦਾ ਰੰਗ ਲੱਗਾ ਹੈ, ਇਹ ਲਾਲੀਆਂ ਚੜੀਆਂ ਸੰਤਾਂ ਮਹਾਂਪੁਰਖਾਂ ਦੇ। ਉਹ ਦਰਗਾਹ ਵਿੱਚ ਵੀ ਵੇਖ ਲਓ ਬਾਣੀ ਪੜ੍ਹੀ ਜਾਂਦੀ, ਤਾਂ ਹੀ ਤਾਂ ਕਹਿੰਦੇ ਹੈ ਸਤਿਗੁਰੂ ਜੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵੱਡਾ ਵਰਣਾ ਕੋਈ, ਬਾਣੀ ਭਾਈ ਨਿਰੰਕਾਰ ਹੈ। ਨਿਰੰਕਾਰ ਦਾ ਅਰਥ ਤਰ੍ਹਾਂ ਤਰ੍ਹਾਂ ਦੇ ਅਰਥ, ਸਿੱਧਾ ਜਿਹਾ ਅਰਥ ਵੀ ਨਿਰੰਕਾਰ, ਜੋ ਆਕਾਰ ਤੋਂ ਰਹਿਤ ਪਰਮਾਤਮਾ ਨਾ ਉਸ ਦੀ ਇਹ ਬਾਣੀ, ਇਹਦੇ ਬਾਣੀ ਦਾ ਵੀ ਕੋਈ ਆਕਾਰ ਨਹੀਂ, ਅਸੀਂ ਮਹਾਨ ਬਾਣੀ ਹੈ, ਇਹਦੇ ਜਿੱਡਾ ਕੋਈ ਹੈ ਹੀ ਨਹੀਂ। ਇਹ ਬਾਣੀ ਕਰਕੇ ਤਾਂ ਸਾਧ ਸੰਗਤ ਜੀ ਉਹ ਵਾਹਿਗੁਰੂ ਦੇ ਘਰ ਪਹੁੰਚਣਾ ਹੈ, ਉੱਥੇ ਵੀ ਇਹ ਬਾਣੀ ਚੱਲ ਰਹੀ ਹੈ, ਵੇਖ ਵੇਖ ਕੇ ਹੈਰਾਨ ਹੋ ਰਿਹਾ ਹੈ। ਫਿਰ ਉੱਥੇ ਜਿੰਨੇ ਸਾਧ ਸੰਗਤ ਜੀ ਘਰ ਹੈ, ਘਰ ਘਰ ਵਿੱਚ ਕਾਮ ਧੇਣ ਗਊਆਂ ਹਨ, ਜਿਹੜੀਆਂ ਇੱਛਾ ਪੂਰੀਆਂ ਕਰਦੀਆਂ ਕਾਮ ਧੇਣ ਗਊ ਸਵਰਗ ਦੀ ਗਊ, ਉਹਦੇ ਘਰ ਘਰ ਵਿੱਚ ਹੀ ਉਹ ਦਰਗਾਹ ਦੇ ਵਿੱਚ ਹੈ। ਗੁਰੂ ਨਾਨਕ ਦੇਵ ਮਹਾਰਾਜ ਦੀ ਬੜੀ ਸੋਭਾ ਹੋ ਰਹੀ ਹੈ। ਫਿਰ ਦਰਗਾਹ ਦਾ ਜਿਹੜਾ ਸਥਾਨ ਹੈ, ਉੱਥੇ ਜਿਵੇਂ ਉਹ ਸਵਰਗ ਦੇ ਵਿੱਚ ਪੰਜ ਜਿਹੜੇ ਦਰਖਤ ਹੈ, ਮੰਦਾਰ, ਕਲਪ ਬ੍ਰਿਸ਼, ਸੰਤਾਨ, ਹਰਚੰਦਨ, ਇਹ ਜਿਹੜੇ ਪੰਜ ਬ੍ਰਿਸ਼ ਹੈ ਨਾ, ਜਿਹੜੇ ਉਹ ਨੰਦਨ ਬਾਗ ਹੈ ਇੰਦਰ ਦੀ ਪੂਰੀ ਸਵਰਗ ਵਿੱਚ, ਇਹ ਜਿਹੜੇ ਕਈ ਦਰਖਤ ਦਰਗਾਹ ਵਿੱਚ ਲੱਗੇ ਹੋਏ ਹੈ, ਬੜੇ ਫਲ ਫੁੱਲਾਂ ਵਾਲੇ ਬ੍ਰਿਸ਼ ਲੱਗੇ ਹੋਏ ਹੈ, ਇਹ ਬਾਬਰ ਵੇਖ ਵੇਖ ਕੇ ਹੈਰਾਨ ਹੋ ਰਿਹਾ ਹੈ। ਇਸ ਤਰ੍ਹਾਂ ਉਹ ਦਰਗਾਹ ਦਾ ਜਿਹੜਾ ਜ਼ਿਕਰ ਸਾਧ ਸੰਗਤ ਜੀ ਆ ਰਿਹਾ ਹੈ, ਆਪਾਂ ਸਰਵਣ ਕਰੀਏ। ਜਿਵੇਂ ਬਾਬਰ ਉੱਥੇ ਦਰਗਾਹ ਦੇ ਵਿੱਚ ਗਿਆ, ਵੇਖ ਲਓ ਵੀ ਕਰਮਾਂ ਵਾਲਾ ਹੀ ਹੈ, ਜੋ ਗੁਰੂ ਜੀ ਦੀ ਸ਼ਰਨ ਆਉਣ ਕਰਕੇ ਅਤੇ ਉਹ ਸੱਚੀ ਦਰਗਾਹ ਦੇ ਦਰਸ਼ਨ ਕੀਤੇ, ਉਹਦਾ ਭਰਮ ਕੱਢਣ ਵਾਸਤੇ ਵੀ ਤੂੰ ਇਹ ਨਾ ਸੋਚ ਵੀ ਸਾਡੇ ਪੈਗੰਬਰਾਂ ਦੇ ਹੱਥ ਸਭ ਕੁਝ ਹੈ। ਸਭ ਲੋਕ ਇਹੀ ਸੋਚਦੇ ਆ ਵੀ ਸਾਡਾ ਜਿਹੜਾ ਗੁਰੂ ਹੈ, ਸਾਡਾ ਜਿਹੜਾ ਪੈਗੰਬਰ ਪੀਰ ਹੈ, ਸਾਡੇ ਜਿਹੜੇ ਦੇਵਤੇ ਹੈ ਜੀ, ਉਹ ਪੂਰੇ ਥਾਂ ਪਹੁੰਚੇ ਹੋਏ ਹੈ। ਪਰ ਸਾਧ ਸੰਗਤ ਜੀ ਇਹਦੇ ਇਤਿਹਾਸ ਸੁਣੀਏ, ਜਦੋਂ ਗੁਰੂ ਦੀ ਬਾਣੀ ਵਿੱਚ ਖੁਭਾਂਗੇ ਫਿਰ ਪਤਾ ਲੱਗਦਾ ਕੌਣ ਕਿੱਥੋਂ ਤੱਕ ਪਹੁੰਚਿਆ ਹੈ। ਉਹ ਦਰਗਾਹ ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਬਰ ਨੂੰ ਦਿਖਾ ਰਹੇ ਹੈ ਆਪਣੇ ਡੰਡੇ ਦੇ ਨਾਲ ਹੀ, ਉਹ ਦਰਗਾਹ ਬਾਬਰ ਵੇਖ ਰਿਹਾ ਹੈ। ਉਹ ਜਿਵੇਂ ਪ੍ਰਸੰਗ ਆ ਰਿਹਾ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਸ ਸੀ ਅਤੇ ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਚਿੰਤਾ ਮਨ ਸੋ ਕੰਧ ਚਿਣਾਈ।
ਇਸ ਤਰ੍ਹਾਂ ਦਰਗਾਹ ਦੇ ਅਗਲੇ ਬੰਨੇ ਜਿਵੇਂ ਆਪਣੇ ਗੁਰਦੁਆਰਾ ਸਾਹਿਬ ਸਥਾਨ ਵਿਖੇ ਆ ਬਾਰ ਬਾਰ ਨਿਸ਼ਾਨ ਸਾਹਿਬ ਹੈ, ਇਸੇ ਤਰ੍ਹਾਂ ਉਹ ਸੱਚੀ ਦਰਗਾਹ ਦੇ ਅੱਗੇ, ਉਹ ਸੱਚਖੰਡ ਦਰਬਾਰ ਦੇ ਅੱਗੇ, ਮੁਸਲਮਾਨ ਮਤ ਵਿੱਚ ਦਰਗਾਹ ਕਹਿ ਦਿੰਦੇ ਆ, ਆਪਾਂ ਸੱਚਖੰਡ ਕਹਿ ਦਿੰਦੇ ਹਾਂ, ਅਤੇ ਹਿੰਦੂ ਮਤ ਵਿੱਚ ਬੈਕੁੰਠ ਕਹਿ ਦਿੰਦੇ ਆ। ਇਸੇ ਤਰ੍ਹਾਂ ਹੀ ਹੋਰ ਜਿਹੜੇ ਕੋਈ ਰਾਧਾ ਸਵਾਮੀ ਵਾਲੇ ਉਹਨਾਂ ਨੇ ਤਾਂ ਹੋਰ ਸੱਚਖੰਡ ਤੋਂ ਵੀ ਅੱਗੇ ਕੋਈ ਜਗ੍ਹਾ ਬਣਾਈ ਹੋਈ ਹੈ, ਜਦੋਂ ਕੋਈ ਜਗ੍ਹਾ ਹੈ ਹੀ ਨਹੀਂ। ਇਸ ਤਰ੍ਹਾਂ ਵੱਖੋ ਵੱਖਰੀਆਂ ਉਹ ਕਈਆਂ ਨੇ ਜਗ੍ਹਾ ਬਣਾਈਆਂ ਹੋਈਆਂ ਹੈ, ਪਰ ਅਸਲ ਵਿੱਚ ਸੱਚਖੰਡ ਤੋਂ ਅੱਗੇ ਤਾਂ ਕੋਈ ਜਗ੍ਹਾ ਹੈ ਨਹੀਂ। ਅਤੇ ਉਹਦੇ ਨਾਮ ਮੁਸਲਮਾਨ ਧਰਮ ਵਿੱਚ ਦਰਗਾਹ ਕਹਿ ਦਿੰਦੇ, ਸੱਚੀ ਦਰਗਾਹ। ਉੱਥੇ ਨਿਸ਼ਾਨ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਮ ਦਾ ਝੁੱਲ ਰਿਹਾ ਹੈ, ਖੰਡਾ ਲਿਸ਼ਕਾ ਮਾਰਿਆ ਹੈ, ਕੇਸਰੀ ਰੰਗ ਦਾ ਉੱਤੇ ਕੱਪੜਾ ਚਾੜਿਆ ਹੋਇਆ ਹੈ, ਜੋ ਬੜਾ ਹੀ ਸੋਭਾ ਵਾਲਾ ਹੈ। ਇਸ ਤਰ੍ਹਾਂ ਸਾਧਸੰਗ ਜੀ, ਪਹਿਲਾਂ ਉਹ ਸੇਵਾਦਾਰਾਂ ਨੇ ਬਾਬਰ ਨੂੰ ਗੁਰੂ ਨਾਨਕ ਦੇਵ ਮਹਾਰਾਜ ਦਾ ਸਥਾਨ ਦਿਖਾਇਆ, ਜਿੱਥੇ ਸੰਤ ਮਹਾਂਪੁਰਸ਼ ਸਾਰੇ ਧਰਮ ਦੀਆਂ ਗਿਆਨ ਦੀਆਂ ਬਾਣੀ ਦੀਆਂ ਪੋਥੀਆਂ ਪੜ੍ਹ ਰਹੇ ਅਤੇ ਕੀਰਤਨ ਹੋ ਰਿਹਾ ਹੈ। ਤਾਂ ਹੀ ਸ੍ਰੀ ਹਰਿਮੰਦਰ ਸਾਹਿਬ ਨੂੰ ਸੱਚਖੰਡ ਕਿਹਾ ਜਾਂਦਾ ਹੈ, ਕਿਉਂਕਿ ਜਿੱਥੇ ਹਰ ਵਕਤ ਹੀ ਅੱਠੇ ਪੈਰ ਨਾਮ ਗੁਰੂ ਦਾ ਜਪਿਆ ਜਾਵੇ ਨਾ, ਉਹਨੂੰ ਸੱਚਖੰਡ ਕਿਹਾ ਜਾਂਦਾ ਹੈ। ਅਤੇ ਗੁਰੂ ਦੇ ਸਥਾਨ 'ਤੇ ਜਿੱਥੇ ਚਲੇ ਜਾਓ ਵੇਲੋ 24 ਘੰਟੇ ਕੀਰਤਨ ਜਾਂ ਕਥਾ, ਇਹੀ ਸੱਚਖੰਡ ਹੈ। ਇਸ ਤਰ੍ਹਾਂ ਉਹ ਸੱਚੀ ਦਰਗਾਹ ਵਿੱਚ ਜੋ ਬਣਾਇਆ ਨਾ ਹਿਸਾਬ ਕਿਤਾਬ, ਉਹੀ ਗੁਰੂ ਦੇ ਸਥਾਨਾਂ ਦੇ ਇਹ ਦੁਨੀਆ ਦੇ ਵਿੱਚ ਬਣਾਇਆ ਹੋਇਆ ਧਰਮ ਦੀਆਂ ਜਗ੍ਹਾ ਉੱਪਰ। ਇਸ ਤਰ੍ਹਾਂ ਉੱਥੇ ਸਾਧ ਸੰਗਤ ਦੀ ਬੜੀ ਸੋਭਾ ਬਣ ਰਹੀ ਹੈ। ਉੱਥੇ ਕਹਿੰਦੇ ਹੈ ਜਿਹੜੀਆਂ ਕੰਧਾਂ ਹੈ ਨਾ ਸੱਚਖੰਡ ਦਰਗਾਹ ਦੀਆਂ, ਉਹ ਚਿੰਤਾਮਣੀ ਇੱਕ ਮਣੀ ਹੁੰਦੀ ਹੈ। ਇੱਕ ਮਣੀ ਉਹ ਹੱਥ 'ਚ ਆ ਜੇ, ਜਿਹੋ ਜਿਹੀ ਚਿੰਤਨ ਕਰੋਗੇ ਨਾ, ਜਾਂ ਸੋਹਣਾ ਤਲਾਬ ਬਣ ਜੇ, ਆ ਸੋਹਣੀ ਕੋਠੀ ਬਣ ਜੇ, ਇੰਨਾ ਕੁਝ ਜਿਹੜਾ ਹੈ ਮੇਰੇ ਕੋਲ ਆ ਜੇ, ਆਹ ਫਲ ਆ ਜੇ, ਉਹ ਹੀ ਉਸੇ ਵਕਤ ਹੀ ਪੈਦਾ ਹੋ ਜਾਏਗਾ। ਇਹ ਚਿੰਤਾਮਣੀ ਮਣੀ ਹੈ ਇੱਕ। ਉਹ ਚਿੰਤਾਮਣੀਆਂ ਦੇ ਕਹਿੰਦੇ ਕਰੋੜਾਂ ਖਰਬਾਂ ਕੋਈ ਗਿਣਤੀ ਨਹੀਂ, ਉੱਥੇ ਜਿੰਨੀਆਂ ਕੰਧਾਂ ਹੈ ਨਾ ਉਹ ਚਿੰਤਾਮਣੀ ਮਣੀ ਦੇ ਨਾਲ ਹੀ ਚਿਣੀਆਂ ਹੋਈਆਂ ਹਨ। ਤੇ ਇੱਕ ਸੋਨਾ ਉਹ ਜਿਹੜਾ ਆਪਾਂ ਵਰਤਦੇ ਹਾਂ, ਇੱਕ ਸੋਨਾ ਹੈ ਸੁਗੰਧੀ ਵਾਲਾ। ਸੁਗੰਧੀ ਵਾਲੇ ਸੋਨੇ ਦੇ ਨਾਲ ਉਹ ਕੰਧਾਂ ਦੇ ਜਿਹੜੇ ਲੇਪਣ ਕੀਤੇ ਹੋਏ ਉਹ ਲਿਪੀਆਂ ਹੋਈਆਂ ਹਨ। ਬਡੂਰਜ ਇਹ ਇੱਕ ਸਾਧ ਸੰਗਤ ਜੀ, ਨੌ ਰਤਨਾਂ ਵਿੱਚ ਇੱਕ ਰਤਨੀ ਹੈ ਜਿਹਦੇ ਨਗ ਬਣਦੇ ਹੈ, ਅਤੇ ਬਿੱਲੀ ਦੇ ਅੱਖ ਵਰਗੀ ਇਹ ਮਣੀ ਹੁੰਦੀ ਹੈ, ਛੋਟੀ ਛੋਟੀਆਂ ਹੁੰਦੀਆਂ ਬਿੱਲੀ ਦੇ ਅੱਖ ਵਰਗੀਆਂ। ਇਹ ਬਡੂਰਜ ਜਿਹੜੀ ਕਹਿੰਦੇ ਮਣੀ ਹੈ, ਇੱਕ ਕੀਮਤੀ ਪੱਥਰ, ਇਹਦੇ ਨਾਲ ਜਿਹੜੇ ਉੱਥੇ ਥੰਮ ਬਣੇ ਹੋਏ ਨਾ ਦਰਗਾਹ ਦੇ ਵਿੱਚ ਜਿਹੜੇ ਛੱਤਾਂ ਥੱਲੇ, ਉਹ ਥੰਮ ਸਾਰੇ ਬਡੂਰਜ ਜਿਹੜੀਆਂ ਮਣੀਆਂ ਬਿੱਲੀ ਦੀ ਅੱਖ ਵਰਗੀਆਂ ਉਹੀ ਜੜੀਆਂ ਹੋਈਆਂ ਹਨ।
ਚੰਦਨ ਲੱਕੜੀ ਸਾਥ ਚਤਾਏ,
ਤੇ ਚੰਦਨ ਦੀ ਲੱਕੜ ਜਿਹੜੀ ਹੈ, ਵੇਖ ਲਓ ਦੁਨੀਆਂ 'ਤੇ ਹੁਣ ਕਿੰਨੇ ਅਮੀਰ ਹੈ, ਕਿਸੇ ਅਮੀਰ ਨੇ ਚੰਦਨ ਦੀ ਲੱਕੜ ਨਹੀਂ ਵਰਤੀ ਹੈ। ਚੰਦਨ ਦੀ ਲੱਕੜ ਦੀਆਂ ਛੱਤਾਂ ਬਣੀਆਂ ਹੋਈਆਂ ਦਰਗਾਹ ਦੇ ਵਿੱਚ। ਤੇ ਮੂੰਗਾ ਵੀ ਇੱਕ ਰਤਨ ਹੈ, ਉਹ ਮੂੰਗੇ ਦੇ ਸਾਰੇ ਜਿਹੜੇ ਉਸ ਸਥਾਨ ਨੂੰ ਦਰਵਾਜ਼ੇ ਲੱਗੇ ਹੋਏ ਹੈ। ਤਾਂ ਹੀ ਤਾਂ ਗੁਰੂ ਜੀ ਕਹਿੰਦੇ ਨਾ, ਭਾਈ ਤੂੰ ਨਾਮ ਦੀ ਕਮਾਈ ਕਰ ਲੈ, ਐਵੇਂ ਨਾ ਲਾਲਾਂ ਸੁੱਟ ਇੱਥੇ ਰਹਿ ਕੇ, ਇਹ ਜੋ ਕੁਝ ਤੂੰ ਚਾਹੁੰਦਾ ਹੈ ਉਹ ਰੱਬ ਦੇ ਘਰ ਉੱਥੇ ਸਭ ਕੁਝ ਹੈ। ਪਰ ਬੰਦਾ ਕਹਿੰਦਾ ਇੱਥੇ ਜਿਹੜਾ ਸਭ ਕੁਝ ਕਰ ਲਈਏ ਅੱਗੇ ਕੀ ਹੈ, ਅੱਗੇ ਫਿਰ ਉਹ ਨਿਬੇੜਾ ਨਹੀਂ ਹੁੰਦਾ ਹੈ। ਅਤੇ ਇਹ ਤਾਂ ਜ਼ਿੰਦਗੀ ਸਾਰੀ 70-80 ਸਾਲ ਕੇ ਕਰਮਾਂ ਵਾਲੀ ਦੀ, ਨਹੀਂ ਤਾਂ 50-60 ਦੇ ਆਮ ਹੀ ਹੈ, ਪਰ ਉੱਥੇ ਸਦਾ ਰਹਿਣਾ ਹੈ। ਇਸ ਕਰਕੇ ਮਹਾਰਾਜ ਹਦਾਇਤ ਦਿੰਦੇ ਆ ਵੀ ਭਾਈ ਉਹ ਸੱਚਖੰਡ ਵਿੱਚ ਤੇਰਾ ਵਾਸਾ ਹੋ ਜਾਏਗਾ, ਜਿੱਥੇ ਸਭ ਕੁਝ ਹੀ ਹੈ। ਇਸ ਤਰ੍ਹਾਂ ਮੂੰਗੇ ਦੇ ਜਿਹੜੇ ਰਤਨ ਹੈ, ਇਹ ਵੀ ਇੱਕ ਪੱਥਰ ਹੀ ਹੈ ਬੜਾ ਕੀਮਤੀ, ਉਹਦੇ ਨਾਲ ਜਿਹੜੇ ਦਰਵਾਜ਼ੇ ਬਣੇ ਹੋਏ ਹਨ।
ਚਿੱਤਰਕਾਰੀ ਪਾਰਸ ਦੀ ਠਾਟ,
ਜਿਹੜੀ ਪਾਰਸ ਦੀ ਵੱਟੀ ਹੈ, ਉਹ ਪਾਰਸ ਦੀ ਵੱਟੀਆਂ ਨਾਲ ਹੀ ਉਹ ਦਰਵਾਜ਼ਿਆਂ ਦੀ ਚਿੱਤਰਕਾਰੀ ਕੀਤੀ ਹੋਈ ਹੈ। ਪਾਰਸ ਦੀ ਵੱਟੀ ਨੂੰ 8 ਧਾਤਾਂ ਲਾ ਦਈਏ, ਉਹ ਸੋਨੇ ਦੀਆਂ ਹੋ ਜਾਂਦੀਆਂ। ਲੋਹੇ ਤੋਂ ਸੋਨਾ ਬਣ ਜਾਂਦਾ, ਚਾਂਦੀ ਤੋਂ ਸੋਨਾ ਬਣ ਜਾਂਦਾ, ਪਿੱਤਲ ਤੋਂ, ਤਾਂਬੇ ਤੋਂ। ਉਹ ਪਾਰਸ ਵੱਟੀ ਜਿਹਨੂੰ ਛੁਹਾ ਦਈਏ ਨਾ ਲੋਹੇ ਨੂੰ, ਉਹ ਉਹਨਾਂ ਥਾਂ ਸੋਨਾ ਕਰ ਦਿੰਦੀ ਹੈ। ਇਸ ਤਰ੍ਹਾਂ ਪਾਰਸ ਦੀ ਵੱਟੀਆਂ ਨਾਲ ਹੀ ਚਿੱਤਰਕਾਰੀ ਦਰਵਾਜ਼ਿਆਂ 'ਤੇ ਕੀਤੀ ਹੋਈ ਹੈ। ਬਾਬਰ ਬਾਦਸ਼ਾਹ ਮੁਗਲ ਨੂੰ ਸਾਰੇ ਬੰਨੇ ਉਹ ਸੱਚਖੰਡ ਦਰਗਾਹ ਦੇ ਸੇਵਾਦਾਰਾਂ ਨੇ ਸੈਲ ਕਰਾਈ ਹੈ।
ਫਿਰ ਬਾਬਰ ਕੋ ਮੋੜ ਲੈ ਆਇਓ,
ਤਦੋਂ ਸਾਰੇ ਬੰਨੇ ਦਿਖਾ ਕਰਕੇ ਬਾਬਰ ਦੇ ਚੱਕਰ 'ਤੇ ਰਹਿ ਗਿਆ, ਅਸਚਰਜ ਹੀ ਹੋ ਗਿਆ ਹੈ। ਅਖੀਰੀ ਇਹਨੂੰ ਸੈਲ ਕਰਾ ਕੇ ਉਹ ਦਰਗਾਹ ਦਿਖਾ ਕੇ ਤੇ ਮੋੜ ਲਿਆਂਦਾ ਵਾਪਸ।
ਪੈਗੰਬਰ ਕੀ ਵਹਿ ਵੱਲ ਫਿਰਾਇਓ।
ਫਿਰ ਉਹ ਕਹਿਣ ਲੱਗੇ ਸੇਵਾਦਾਰ, ਇਹ ਤਾਂ ਹੈ ਸੱਚੀ ਦਰਗਾਹ, ਇਹ ਤਾਂ ਉਹਨਾਂ ਦੀ ਦਰਗਾਹ ਹੈ ਜਿਸ ਗੁਰੂ ਨਾਨਕ ਪੀਰ ਨੇ ਤੈਨੂੰ ਇਸ ਥਾਂ 'ਤੇ ਭੇਜਿਆ ਹੈ। ਹੁਣ ਤੈਨੂੰ ਵਿਖਾਉਂਦੇ ਹਾਂ ਜਿੱਥੇ ਤੁਹਾਡੇ ਪੈਗੰਬਰ ਰਹਿੰਦੇ ਹੈ, ਉਹ ਪੈਗੰਬਰਾਂ ਦੀ ਥਾਂ ਤੈਨੂੰ ਦਿਖਾਉਂਦੇ ਹਾਂ, ਉੱਧਰ ਵੱਲ ਲੈ ਗਏ ਹਨ ਬਾਬਰ
ਨੂੰ।
ਉਸ ਵਕਤ ਸਾਧ ਸੰਗਤ ਜੀ ਨਮਾਜ਼ ਦਾ ਟਾਈਮ ਸੀ, 5 ਟਾਈਮ ਨਮਾਜ਼ ਦਾ ਟਾਈਮ ਹੁੰਦਾ ਦਿਨ ਵਿੱਚ, ਤਾਂ ਨਮਾਜ਼ ਦਾ ਟਾਈਮ ਸੀ, ਜਿਹੜਾ ਮੁੱਲਾ ਸੀ ਨਾ ਉਹ ਬਾਂਗ ਦੇ ਰਿਹਾ ਸੀ ਨਮਾਜ਼ ਦੇ ਸਮੇਂ ਦੇ। ਇੱਕ ਹੁੰਦਾ ਕਾਜੀ, ਇੱਕ ਹੁੰਦਾ ਹਾਜੀ, ਇੱਕ ਹੁੰਦਾ ਮੁੱਲਾ, ਮੁਲਾਣਾ ਜਿਹਨੂੰ ਕਹਿ ਦਿੰਦੇ ਹੈ। ਕਾਜੀ ਜਿਹੜਾ ਹੁੰਦਾ ਹੈ ਉਹ ਫੈਸਲੇ ਕਰਨ ਵਾਲਾ ਜੱਜ, ਜਿਹੜੇ ਫਤਵੇ ਲਾਉਂਦਾ ਵੀ ਫਲਾਣੇ ਨੂੰ ਆਪ ਬੰਦ ਬੰਦ ਕੱਢ ਦਿਓ, ਇਹਨੂੰ ਧਰਤੀ 'ਚ ਕੱਢ ਦਿਓ, ਇਹਦਾ ਸਿਰ ਵੱਢ ਦਿਓ, ਇਹ ਕਾਜੀ ਹੁੰਦਾ ਜਿਹੜਾ ਫਤਵਾ ਲਾਉਣ ਵਾਲਾ। ਅਤੇ ਜਿਹੜਾ ਹਾਜੀ ਹੁੰਦਾ ਉਹ ਹੁੰਦਾ ਹੱਜ ਕਰਨ ਵਾਲਾ, ਜਿਵੇਂ ਆਪਾਂ ਯਾਤਰਾ ਕਰਦੇ ਸ਼੍ਰੀ ਹਜ਼ੂਰ ਸਾਹਿਬ ਦੀ, ਸ਼੍ਰੀ ਅਨੰਦਪੁਰ ਸਾਹਿਬ ਦੀ, ਹੇਮਕੁੰਟ ਸਾਹਿਬ ਦੀ। ਅਤੇ ਮੁਸਲਮਾਨ ਲੋਕ ਉਹ ਯਾਤਰੀ ਨੂੰ ਕਹਿੰਦੇ ਹਾਜੀ, ਜਿਹੜੇ ਕਾਬੇ ਦੀ, ਮੱਕੇ ਮਦੀਨੇ ਦੀ ਜਿਹੜੀ ਯਾਤਰਾ ਕਰਦੇ। ਅਤੇ ਮੁੱਲੇ ਜਿਹੜੇ ਹੁੰਦੇ ਆ ਉਹ ਹੁੰਦੇ ਜਿਹੜੇ ਵਿਦਵਾਨ ਪੰਡਿਤ, ਜੇ ਮੰਦਰਾਂ 'ਚ ਪੰਡਿਤ, ਗੁਰੂ ਘਰਾਂ ਵਿੱਚ ਗ੍ਰੰਥੀ, ਅਤੇ ਮਸੀਤਾਂ ਵਿੱਚ ਹੁੰਦੇ ਮੁੱਲੇ ਪੁਜਾਰੀ। ਉਹ ਮੁੱਲੇ ਦਾ ਜਦੋਂ ਨਮਾਜ਼ ਦਾ ਟਾਈਮ ਹੋਇਆ ਤਾਂ ਉਹ ਬਾਂਗ ਦੇ ਰਿਹਾ ਸੀ, ਉੱਚੀ ਸਾਰੀ ਕਹਿ ਰਿਹਾ ਸੀ,
ਪੈਗੰਬਰ ਝੰਡਾ ਉਸੇ ਦਿਖਾਇਓ।
ਅਤੇ ਉਹ ਜਿਹੜੇ ਸੇਵਾਦਾਰ ਕਹਿੰਦੇ ਤੈਨੂੰ ਵਿਖਾਉਂਦੇ ਤੇਰੇ ਪੈਗੰਬਰਾਂ ਦੀ ਥਾਂ, ਉਹ ਬਾਬਰ ਨੂੰ ਮੁਹੰਮਦ ਸਾਹਿਬ ਪੈਗੰਬਰ ਦਾ ਜਿਹੜਾ ਝੰਡਾ ਦਿਖਾਇਆ ਹੈ,
ਰੰਗਿਓ ਨੀਲ ਤੂੰ ਬਹੁਤ ਦਿਨ ਹਾਇਓ।
ਉਹ ਨੀਲੇ ਰੰਗ ਦਾ ਜਿਹੜਾ ਉਹ ਝੰਡਾ ਸੀ ਪੈਗੰਬਰਾਂ ਦਾ, ਕਿਉਂ ਗੁਰਬਾਣੀ ਵਿੱਚ ਵੀ ਬਚਨ ਆਉਂਦਾ, ਨੀਲ ਵਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਅਤੇ ਉਹ ਨੀਲੇ ਵਸਤਰ, ਨੀਲੇ ਰੰਗ ਦਾ ਜਿਹੜਾ ਇਹਨਾਂ ਦੇ ਝੰਡੇ ਦੇ ਰੰਗ ਸੀ ਕੱਪੜੇ ਦਾ, ਜਿਹੜਾ ਬਹੁਤ ਤਰ੍ਹਾਂ ਦਾ ਬਹੁਤ ਦਿਨਾਂ ਤੋਂ ਪੁਰਾਣਾ ਹੀ ਹੋਇਆ ਪਿਆ ਸੀ, ਉੱਥੇ ਹੀ ਪੈਗੰਬਰ ਮੁਹੰਮਦ ਸਾਹਿਬ ਦੀ ਜਿਹੜੀ ਮਸੀਤ ਉਹ ਬਣੀ ਹੋਈ ਸੀ, ਜਿਸ ਤਰ੍ਹਾਂ ਥੱਲੇ ਧਰਤੀ 'ਤੇ ਹੁੰਦੀ ਨਾ ਮਸੀਤਾਂ, ਉਸੇ ਤਰ੍ਹਾਂ ਉੱਥੇ ਮਸੀਤ ਸੀ। ਤਾਂ ਹੀ ਕਹਿੰਦੇ ਬਾਈ ਆ ਮੰਦਰ ਮਸੀਤ, ਇਹ ਗੁਰਦੁਆਰੇ ਜਿਹੜੇ ਗਿਰਜੇ ਹੈ ਭਾਈ, ਇਹ ਰੱਬ ਦੇ ਘਰ ਦੇ ਨਾਮ ਦੇ ਹੈ, ਤੂੰ ਐਵੇਂ ਨਾ ਨਿੰਦ ਭੰਡ ਨਾ ਕਿਸੇ ਨੂੰ, ਇਹਦੇ ਉੱਥੇ ਖੁਦਾ ਅੱਲਾ ਪਰਮੇਸ਼ਰ ਆਪ ਹੀ ਵੱਸਦਾ ਹੈ। ਵਾਹਿਗੁਰੂ ਉਸ ਨੇ ਇਸ ਤਰ੍ਹਾਂ ਮੁਹੰਮਦ ਸਾਹਿਬ ਨੇ ਆਪਣੀ ਰੀਤੀ ਨਾਲ ਜਿਹੜੀ ਚੰਗੀ ਤਰ੍ਹਾਂ ਜਿੰਨਾ ਵੀ ਹੋ ਸਕੇ ਉਹ ਮਸੀਤ ਨੂੰ ਸਵਾਰਿਆ ਹੋਇਆ ਸੀ।
ਬਾਬਰ ਪੈਗੰਬਰ ਦੇਖਿਓ ਖੜੋ।
ਜਦੋਂ ਬਾਬਰ ਨੇ ਵੇਖਿਆ ਵੀ ਇਹਦੇ ਮੁਹੰਮਦ ਸਾਹਿਬ ਸਾਡੇ ਪੈਗੰਬਰ ਰਸੂਲ ਜਿਹੜੇ ਖੜੇ ਹਨ, ਉਹ ਕੀ ਕਰ ਰਿਹਾ ਸੀ ਪੈਗੰਬਰ, ਇਹ ਬਾਬਰ ਬਾਦਸ਼ਾਹ ਵੇਖ ਰਿਹਾ ਦਰਗਾਹ ਦੇ ਵਿੱਚ, ਉੱਥੇ ਜਿੱਥੇ ਪੈਗੰਬਰ ਦਾ ਆਪਣਾ ਸਥਾਨ ਸੀ। ਕਦੇ ਉਹ ਨਮਾਜ਼ ਦਾ ਸਮਾਂ ਸੀ ਨਾ, ਜਿਵੇਂ ਨਮਾਜ਼ ਪੜ੍ਹੀ ਦੀ ਹੈ, ਕਦੀ ਲੰਮੇ ਪੈਂਦੇ ਹੈ, ਕਦੀ ਉਹ ਉੱਠਦੇ ਹੈ, ਕਦੀ ਗੋਡਿਆਂ ਪਾਰ ਹੋ ਕੇ ਸੱਜੇ, ਕਦੀ ਖੱਬੇ, ਕਦੀ ਹੱਥ ਤਾਂ ਕਰਦੇ ਹੈ, ਕਦੀ ਉਹ ਨਮਸਕਾਰ ਠਾਣੂ ਕਰਦੇ ਹੈ। ਇਸ ਤਰ੍ਹਾਂ ਮੁਹੰਮਦ ਸਾਹਿਬ ਜਿਹੜੇ ਨਮਾਜ਼ ਪੜ੍ਹ ਰਹੇ ਸਨ, ਕਦੀ ਉਹ ਸਿਜਦਾ ਕਰਦੇ ਉਹ ਪਰਮੇਸ਼ਰ ਭਗਵਾਨ ਖੁਦਾ ਨੂੰ, ਕਦੀ ਲੰਮੇ ਪੈਂਦੇ ਹਨ। ਤੇ ਆਪ ਰਸੂਲ, ਰਸੂਲ ਦਾ ਅਰਥ ਹੁੰਦਾ ਹੈ ਭੇਜਿਆ ਹੋਇਆ। ਅਤੇ ਮੁਸਲਮਾਨ ਉਹ ਕੁਰਾਨ ਦੇ ਵਿੱਚ ਕਲਮਾ ਮੁਤਾਬਕ ਇਹੀ ਕਹਿੰਦੇ ਆ ਕਿ ਮੁਹੰਮਦ ਰਸੂਲ ਅੱਲਾਹ, ਕਿ ਮੁਹੰਮਦ ਸਾਹਿਬ ਨੂੰ ਭੇਜਿਆ ਹੋਇਆ ਹੈ ਅੱਲਾਹ ਨੇ ਆਪ। ਪੈਗੰਬਰ, ਪੈਗੰਬਰ ਦਾ ਅਰਥ ਹੈ ਜੋ ਪੈਗਾਮ ਲੈ ਕੇ ਆਇਆ ਹੈ ਖੁਦਾ ਦਾ। ਇਸ ਤਰ੍ਹਾਂ ਆਪ ਜਿਹੜਾ ਸੀ ਨਾ ਮੁਹੰਮਦ ਸਾਹਿਬ, ਉਹ ਨਮਾਜ਼ ਕਰ ਰਿਹਾ ਸੀ,
ਬੰਦਗੀ ਪੜ੍ਹਨ ਕਬੂਲ।
ਅਤੇ ਕਾਹਦੇ ਕਰਕੇ ਬੰਦਗੀ ਕਰ ਰਿਹਾ ਹੈ, ਕਿਸ ਕਰਕੇ ਨਮਾਜ਼ ਪੜ੍ਹ ਰਿਹਾ ਹੈ, ਕਿ ਮੇਰੀ ਜਿਹੜੀ ਪੜ੍ਹੀ ਹੋਈ ਨਮਾਜ਼ ਹੈ ਉਹ ਖੁਦਾ ਦੇ ਘਰ ਵਿੱਚ ਕਬੂਲ ਹੋ ਜੇ। ਜਿਵੇਂ ਆਪਣੇ ਗੁਰੂ ਸਾਹਿਬਾਨਾਂ ਦੇ ਨਾਲ 5 ਸਿੰਘ ਹੁੰਦੇ ਹੈ, ਇਸੇ ਤਰ੍ਹਾਂ ਪੈਗੰਬਰਾਂ ਦੇ ਨਾਲ 4 ਯਾਰ ਹੁੰਦੇ ਹੈ। ਉਹ ਚਾਰ ਯਾਰ ਚਾਰ ਜਿਹੜੇ ਪੁਰਸ਼ ਮਹਾਨ ਹੀ ਉਹ ਮੁਹੰਮਦ ਸਾਹਿਬ ਜੀ ਦੇ ਪਿੱਛੇ ਖੜੇ ਹਨ ਤੇ ਉਹਨਾਂ ਪਹਿਲੇ ਮੁਹੰਮਦ ਸਾਹਿਬ ਅੱਗੇ ਖੜੇ ਨਮਾਜ਼ ਪੜ੍ਹਦੇ ਆ, ਚਾਰ ਪਿੱਛੇ ਖੜੇ ਆ, ਉਹਨਾਂ ਦੇ ਪਿੱਛੇ ਦੇ ਹਜ਼ਾਰਾਂ ਦੀ ਗਿਣਤੀ ਪੀਰਾਂ ਦੀ। ਉਸ ਦੇ ਪਿੱਛੇ ਜਾ ਕੇ ਬਾਬਰ ਨੂੰ ਖੜਾ ਕਰ ਦਿੱਤਾ ਵੀ ਤੂੰ ਵੀ ਇੱਥੇ ਖੜ। ਇਸ ਨੇ ਫਿਰ ਉਹ ਸਾਰਿਆਂ ਦੇ ਵਿੱਚੋਂ ਹੀ ਹੋ ਕੇ ਉਹ ਪੀਰਾਂ ਦੇ ਤਾਈਂ ਪੈਗੰਬਰ ਸਾਹਿਬ ਨੂੰ ਇਹ ਸੁਨੇਹਾ ਭੇਜਿਆ। ਉਹ ਗੁਰੂ ਜੀ ਦਾ ਜਿਹੜਾ ਡੰਡੇ ਨੇ ਇਹਨੂੰ ਲੈ ਕੇ ਗਿਆ ਹੈ ਉਹ ਦਰਗਾਹ ਦੇ ਵਿੱਚ। ਉਹ ਸਾਰਾ ਹੀ ਨੇ ਆਪਣੇ ਹੀ ਗੱਲ ਦੱਸੀ। ਪੈਗੰਬਰ ਮੁਹੰਮਦ ਸਾਹਿਬ ਨੇ ਇਹ ਬਾਬਰ ਬਾਦਸ਼ਾਹ ਮੁਗਲ ਨੂੰ ਆਪਣੇ ਕੋਲ ਬੁਲਾ ਲਿਆ, ਗਾਂ ਵੱਲ ਵੀ ਤੂੰ ਅੱਗੇ ਆ ਜਾ।
ਇਸ ਖਾਤਰ ਆਇਓ ਮੋਹਿ ਪਾਏ।
ਉਹ ਕਹਿਣ ਲੱਗੇ ਮੁਹੰਮਦ ਸਾਹਿਬ, ਕਿਉਂਕਿ ਨਾਮ ਤੇ ਸਭ ਜਾਣਦੇ ਆ ਕਿਹੜੇ ਖੁਦਾ ਦੇ ਰੱਬ ਦੇ ਪਿਆਰੇ, ਉਹਨਾਂ ਨੂੰ ਕਿਹੜਾ ਵੀ ਕਿਸੇ ਨਾਮ ਦਾ ਪਤਾ ਨਹੀਂ ਹੈ, ਅੰਤਰਜਾਮ ਤੇ ਹੁੰਦੀ ਹੈ। ਉਹ ਕਹਿਣ ਲੱਗੇ ਬਾਬਰ ਦੱਸ ਤੂੰ ਕਿਸ ਕੰਮ ਵਾਸਤੇ ਇੱਥੇ ਆਇਆ ਸਾਡੇ ਕੋਲ।
ਬਾਬਰ ਕਹੀ ਮੈਂ ਚਾਹੂੰ ਪਤਸ਼ਾਹੀ।
ਬਾਬਰ ਕਹਿਣ ਲੱਗਾ ਹੱਥ ਜੋੜ ਕੇ, ਮੁਹੰਮਦ ਸਾਹਿਬ ਜੀ ਹੈ ਪੀਰ ਜੀ, ਮੈਂ ਨਾ ਤੁਹਾਡੇ ਕੋਲ ਬਾਦਸ਼ਾਹੀ ਹਿੰਦੁਸਤਾਨ ਦੀ ਲੈਣ ਵਾਸਤੇ ਆਇਆ ਹਾਂ।
ਹਿੰਦ ਤਖਤ ਜੋ ਸੂਬੇ ਬਾਈ,
ਜਿਹੜੇ ਹਿੰਦੁਸਤਾਨ ਦਾ ਤਖਤ ਹੈ, ਦਿੱਲੀ ਦੇ ਵਿੱਚ ਹਕੂਮਤ ਵਾਲਾ ਤਖਤ ਲੱਗਾ ਹੈ ਬਾਦਸ਼ਾਹੀ ਦਾ, ਉਹ ਮੈਂ ਲੈਣ ਆਇਆ ਤੇ 22 ਸੂਬੇ ਜਿਹੜੇ ਉਹ ਕਬਜ਼ੇ ਵਿੱਚ ਕਰਨਾ ਚਾਹੁੰਦਾ ਹਿੰਦੁਸਤਾਨ ਦੇ। ਉਸ ਵਕਤ ਦੀ ਮੁਹੰਮਦ ਸਾਹਿਬ ਨੇ ਤੇ ਦੇ ਦਿੱਤਾ ਹੈ ਜਵਾਬ। ਕਹਿਣ ਲੱਗੇ ਨਾ ਬਈ ਨਾ, ਇਹ ਜਿਹੜੀ ਗੱਲ ਹੈ ਇਹ ਨਹੀਂ ਤੇਰੀ ਬਣਦੀ, ਇਹ ਨਹੀਂ ਸਹੀ ਕਰ ਸਕਦੇ। ਮੁਹੰਮਦ ਸਾਹਿਬ ਨੇ ਸਿੱਧਾ ਹੀ ਜਵਾਬ ਦੇ ਦਿੱਤਾ, ਨਾ ਬਈ ਨਾ, ਇਹ ਨਹੀਂ ਗੱਲ ਤੇਰੀ ਹੋ ਸਕਦੀ, ਜਿਹੜੀ ਹਿੰਦੁਸਤਾਨ ਦੀ ਜਿਹੜੀ ਬਾਦਸ਼ਾਹੀ ਹੈ ਉਹ ਮੇਰੀ ਤਾਬਿਆ ਹੇਠ ਨਹੀਂ, ਉਹ ਮੇਰੇ ਹੱਕ ਵਿੱਚ ਨਹੀਂ ਹੈ। ਇਹ ਜਿਹੜੀ ਹਿੰਦੁਸਤਾਨ ਦੀ ਬਾਦਸ਼ਾਹੀ ਹੈ ਇਹ ਤੇ ਜਿਹੜੇ ਹੈ ਨਾ ਗੁਰੂ ਨਾਨਕ ਦੇਵ ਜੀ ਜਿਹੜੇ ਉਹ ਖੁਦਾ ਆਪ ਹੀ ਹਨ, ਉਹਨਾਂ ਦੀ ਤਾਬਿਆ ਹੇਠ ਹੈ, ਉਹਨਾਂ ਦੇ ਵਸ ਵਿੱਚ ਹੈ। ਇਸ ਕਰਕੇ ਮੈਂ ਕਹਿ ਦਿੰਦਾ ਵੀ ਇਹ ਜਿਹੜੀ ਬਾਦਸ਼ਾਹੀ ਲੈਣੀ ਰਾਜ ਭਾਗ ਤੋਂ ਹਿੰਦੁਸਤਾਨ ਦਾ ਕਰਨਾ, ਉਹਦੀ ਜਿਹੜੀ ਤਾਬਿਆ ਹੈ ਨਾ, ਉਹ ਜਿਹੜੀ ਅਧੀਨਗੀ ਹੈ ਬਾਦਸ਼ਾਹੀ ਦੀ, ਉਹ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਸ ਹੈ, ਉਹਨਾਂ ਪਾਸ ਹੈ, ਉਹ ਜੋ ਮਰਜ਼ੀ ਚਾਹੁਣ ਤੇ ਕਰ ਸਕਦੇ ਹੈ। ਆ ਤੈਨੂੰ ਮੈਂ ਕਹਿ ਦੇਣਾ ਕਿ ਫੇਰ ਨਾ ਮੁੜ ਕੇ ਮੇਰੇ ਕੋਲ ਮੰਗੀ, ਮੇਰੇ ਕੋਲ ਨਹੀਂ ਹੈ ਬਾਦਸ਼ਾਹੀ। ਉਹ ਤੂੰ ਮੇਰੀ ਆਸ ਨਾ ਮੁੜ ਰੱਖੀ, ਗੁਰੂ ਨਾਨਕ ਦੇਵ ਜੀ ਜਿਹੜੇ ਪੀਰ ਹੈ ਪੀਰਾਨ ਪੀਰ, ਤੂੰ ਉਹਨਾਂ ਪਾਸ ਚਲੇ ਜਾ, ਉਹਨਾਂ ਦੀ ਮਰਜ਼ੀ ਉਹ ਦੇ ਦੇਣ ਜਾਂ ਨਾ ਦੇਣ, ਮੇਰੇ ਅਧੀਨ ਨਹੀਂ ਕੁਝ, ਮੇਰੇ ਵਸ ਦਾ ਰੋਗ ਮੇਰੇ ਅਖਤਿਆਰ ਤੇ ਬਿਲਕੁਲ ਨਹੀਂ ਇਹੋ ਜਿਹੀ ਗੱਲ। ਇਹ ਇੰਜ ਕਰ, ਤੂੰ ਮੁੜ ਕੇ ਚਲਿਆ ਜਾ ਤੇ ਉੱਥੇ ਜਾ ਕੇ ਗੁਰੂ ਨਾਨਕ ਦੇਵ ਪੀਰ ਜੀ ਨੂੰ ਮਿਲ ਕੇ ਤੇ ਉਹਨਾਂ ਤੋਂ ਇਹ ਬਾਦਸ਼ਾਹੀ ਲੈ ਲੈ। ਜਿਸ ਵਿਧੀ ਦੇ ਨਾਲ ਵੀ ਤੂੰ ਉਹਨਾਂ ਨੂੰ ਖੁਸ਼ ਕਰ ਸਕਦਾ ਨਾ, ਆ ਖੁਸ਼ ਕਰਕੇ ਪ੍ਰਸੰਨ ਕਰਕੇ ਰਜਾ ਕਰਕੇ ਤੇ ਉਹਨਾਂ ਕੋਲ ਪਾਤਸ਼ਾਹੀ ਲੈ ਲੈ, ਮੇਰੇ ਕੁਝ ਨਹੀਂ ਅਖਤਿਆਰ। ਬਾਬਰ ਬਾਦਸ਼ਾਹ ਬੇਸਮਝ ਕਿ ਤੈਨੂੰ ਹਜੇ ਸਮਝ ਹੀ ਨਹੀਂ ਆਈ ਹੈ ਕਿ ਜਿਸ ਪੀਰ ਦੇ ਜਿਸ ਗੁਰੂ ਨਾਨਕ ਦੇਵ ਮਹਾਰਾਜ ਦੇ ਡੰਡੇ ਨੇ ਤੈਨੂੰ ਇੱਥੇ ਲੈ ਆਉਂਦਾ ਹੈ ਸੱਚੀ ਦਰਗਾਹ ਤੱਕ, ਕਿ ਤੂੰ ਅਜੇ ਵੀ ਨਹੀਂ ਸਮਝ ਰਿਹਾ ਹੈ। ਇਸ ਤਰ੍ਹਾਂ ਕਹਿ ਰਹੇ ਹੈ ਕਿ ਜਿਸ ਗੁਰੂ ਨਾਨਕ ਦੇਵ ਦੇ ਡੰਡੇ ਦੇ ਨਾਲ ਹੀ ਤੂੰ ਇੱਥੇ ਆ ਪਹੁੰਚਿਆ ਸਾਡੇ ਕੋਲ, ਉਹਨਾਂ ਨੂੰ ਰਝਾ ਕੇ ਖੁਸ਼ ਕਰਕੇ ਤੇ ਪਾਤਸ਼ਾਹੀ ਲੈ ਲੈ, ਲੱਖਾਂ ਪਾਤਸ਼ਾਹੀਆਂ ਦੇ ਮਾਲਕ ਹਨ ਉਹ। ਜਿਹੜਾ ਹਿੰਦੁਸਤਾਨ ਦਾ ਤਖ਼ਤ ਹੈ, ਰਾਜ ਭਾਗ ਹਕੂਮਤ ਬਾਦਸ਼ਾਹੀ ਹੈ, ਉਹ ਸਾਡੇ ਅਖਤਿਆਰ ਸਾਡੇ ਵਾਸਤੇ ਬਿਲਕੁਲ ਨਹੀਂ ਹੈ। ਸਾਡੇ ਪਾਸ ਉਹ ਖੁਰਾਸਾਨ ਕਾਬਲ ਦੀ ਪਾਤਸ਼ਾਹੀ ਹੈ ਸੀ ਤੇ ਉਹ ਜਿਹੜੀ ਸਾਡੇ ਪਾਸ ਸੀ ਉਹ ਤੇਰੇ ਕੋਲ ਹੀ ਹੁਣ ਆ ਗਈ ਹੈ, ਇਹ ਤੋਂ ਅੱਗੇ ਸਾਡੇ ਕੋਲ ਕੁਝ ਨਹੀਂ ਹੈ।
ਸੋ ਹਮਨੇ ਤਿਮਰ ਲੰਘ ਗਇਓ,
ਤੇ ਉਹਨਾਂ ਉਹ ਜਿਹੜੀ ਪਾਤਸ਼ਾਹੀ ਹੈ ਉਹ ਤੇ ਅਸੀਂ ਤਿਮਰ ਲੰਘ ਜਿਹੜਾ ਹੈ ਬਾਦਸ਼ਾਹ ਸੀ ਉਹ ਉਹਨੂੰ ਦੇ ਦਿੱਤੀ ਹੈ। ਉਹਦਾ ਜਿਹੜੀ ਕੋਈ ਔਲਾਦ ਅੱਗੇ ਹੋਵੇਗੀ, ਅੱਗੇ ਉਹਦੀ ਸੰਤਾਨ ਹੋਵੇਗੀ, ਉਹ ਉਹਦਾ ਖੁਰਾਸਾਨ ਦਾ ਰਾਜ ਭਾਗ ਕਰੇਗੀ। ਬਾਕੀ ਮੈਂ ਅੱਗੇ ਕੁਝ ਨਹੀਂ ਜਾਣਦਾ ਹਾਂ। ਬਾਬਰ ਬੜਾ ਜਵਾਬ ਕਰਨ ਲੱਗਾ, ਉਹ ਕਹਿਣ ਲੱਗਾ ਹੇ ਮੁਹੰਮਦ ਸਾਹਿਬ ਜੀ ਦੱਸੋ ਅਸੀਂ ਕਿੱਥੇ ਜਾਈਏ, ਸਾਨੂੰ ਤਾਂ ਤੁਹਾਡੀ ਆਸ ਹੈ ਨਾ, ਅਤੇ ਹੁਣ ਜੇ ਤੁਹਾਡੀ ਆਸ ਜਿਹੜੀ ਉਹ ਨਾ ਰਹੇ ਤਾਂ ਅਸੀਂ ਅੱਗੇ ਕਿੱਥੇ ਜਾਣਾ ਹੈ, ਕਿਉਂਕਿ ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਸਾਡੇ ਪੈਗੰਬਰਾਂ ਕੋਈ ਸਭ ਕੁਝ ਪਾਸ ਹੈ, ਅਤੇ ਤੁਸੀਂ ਜਿਹੜਾ ਜਵਾਬਦਾਰੀ ਦੇ ਜਾਣ ਡੇ ਅੱਗੋਂ ਜਵਾਬ ਦੇ ਰਹੇ ਹੋ, ਫਿਰ ਅਸੀਂ ਕਿੱਥੇ ਜਾਈਏ, ਕਿੱਥੋਂ
ਮੰਗੀਏ।
ਜਿਹੜਾ ਰਸੂਲ ਹੈ ਜਿਨ੍ਹਾਂ ਦਾ ਰਸੂਲ ਜਿਹੜਾ ਭੇਜਿਆ ਹੋਇਆ ਪੈਗੰਬਰ ਹੀ ਉਹਨੂੰ ਮੋੜ ਕੇ ਪਿਛਾਹ ਨੂੰ ਕਰ ਦੇਵੇ। ਇਸ ਤਰ੍ਹਾਂ ਰਸੂਲ ਰਸੂਲ ਕਹੀਏ ਜਿਹੜਾ ਭੇਜਿਆ ਹੋਇਆ ਪਰਮੇਸ਼ੁਰ ਖੁਦਾ ਵੱਲੋਂ ਪੈਗੰਬਰ ਮੁਹੰਮਦ ਸਾਹਿਬ ਹੈ ਉਹਨਾਂ ਵੱਲੋਂ ਮੁੜ ਕੇ ਤੇ ਵਾਪਸ ਆ ਗਿਆ ਹੈ, ਬੜਾ ਨਾਰਾਜ਼ ਹੋ ਰਿਹਾ ਬਾਬਰ।
ਸੋ ਆਸਾ ਦਾ ਡੇਰੇ ਥੜਬੜਿਆ।
ਇਸ ਤਰ੍ਹਾਂ ਜਦੋਂ ਮੋੜ ਦਿੱਤਾ ਇਹਨੂੰ ਮੁਹੰਮਦ ਸਾਹਿਬ ਨੇ ਨਿਰਆਸਾ, ਨਿਰਾਸਾ ਦਾ ਅਰਥ ਹੁੰਦਾ ਹੈ ਨਿਰਆਸਾ, ਆਸ ਤੋਂ ਰਹਿਤ ਹੋ ਕੇ ਮੁੜ ਗਿਆ ਇਹ। ਇਸ ਤਰ੍ਹਾਂ ਆਸਾ ਲੈ ਕੇ ਗੁਰੂ ਜੀ ਦਾ ਜਿਹੜਾ ਦਿੱਤਾ ਹੋਇਆ ਡੰਡਾ ਸਤਨਾਮ ਕਹਿੰਦਾ ਹੋਇਆ ਸੱਤਵੇਂ ਆਕਾਸ਼ 'ਚੋਂ ਉੱਡਦਾ ਹੋਇਆ ਅਤੇ ਧਰਤੀ 'ਤੇ ਆ ਗਿਆ ਅਤੇ ਆਪਣੇ ਆਪ ਡੇਰੇ 'ਚ ਵੜਿਆ ਹੈ ਜਿੱਥੇ ਜੀ ਇਹਨੇ ਪੜਾ ਕੀਤਾ ਸੀ ਫੌਜਾਂ ਵਿੱਚ।
ਬਾਬਰ ਆਸ ਦੂਰ ਤੱਕ ਪਈ,
ਬਾਬਰ ਦੀ ਤੇ ਆਸ ਤੇ ਪਾਣੀ ਫਿਰ ਗਿਆ, ਮਾਨੋ 100 ਘੜਾ ਹੀ ਦੇ ਸਿਰ 'ਚ ਪੈ ਗਿਆ, ਸਾਰੀ ਕੀਤੀ ਕਿਰਾਈ ਖੂਜ ਹੀ ਪੈ ਗਈ, ਆਸ ਮੁੱਕ ਗਈ ਇਹਨੂੰ। ਜਾਣ ਲਓ ਵੀ ਉਹਦੀ ਜਿਹੜੀ ਕਮਰ ਹੈ ਦੋ ਟੁੱਕ ਹੋ ਗਈ ਹੈ, ਲੱਕ ਹੀ ਉਹਦਾ ਜੋ ਟੁੱਟ ਗਿਆ ਹੈ ਮਾਨੋ। ਇਸੇ ਤਰ੍ਹਾਂ ਜਿਹੜੀ ਆਸਾ ਰੂਪ ਆ, ਜਿਹੜਾ ਆਸਾ ਰੂਪੀ ਲੱਕ ਸੀ ਉਹਦੇ ਦੋਵੇਂ ਟੋਟੇ ਹੋ ਗਏ, ਬਾਬਰ ਦੇ ਢੇਰੀ ਢਾ ਕੇ ਬਹਿ ਗਿਆ ਵੀ ਜਿਸ ਦੇ ਉਹ ਵੱਡੇ ਵਡੇਰੇ ਪੈਗੰਬਰ ਹੀ ਮੋੜ ਦੇਣ ਅਤੇ ਉਹਨੂੰ ਉਹਦਾ ਕੀ ਰਹਿ ਜਾਂਦਾ ਹੈ, ਕਿਉਂਕਿ ਉਹਨਾਂ ਦੀ ਆਸ ਹੀ ਤਾਂ ਹੁੰਦੀ ਹੈ। ਬੰਦਾ ਇੱਥੇ ਦੁਨੀਆਂ ਵਿੱਚ ਰਹਿੰਦਾ ਧਿਆਉਂਦਾ ਹੈ ਆਪਣੇ ਪੈਗੰਬਰ ਨੂੰ, ਅਤੇ ਜਦੋਂ ਉਹ ਸਾਧ ਸੰਗਤ ਜੀ ਕੋਈ ਬੇੜਾ ਬੰਨਣਾ ਲਾਵੇ ਤਾਂ ਫਿਰ ਕੀ ਕਰਨਾ ਹੈ। ਉਹ ਤਾਂ ਹੀ ਭਗਤ ਮਹਾਰਾਜ ਜੀ ਕਹਿੰਦੇ ਆ ਨਾ, ਕਿਉਂਕਿ ਅਸੀਂ ਲੋਕ ਬੜਾ ਉਹ ਪੂਜਨ ਕਰਦੇ ਜਗਰਾਤੇ ਕਰਾਉਂਦੇ ਹਾਂ ਅਤੇ ਉਹ ਸਾਨੂੰ ਪਤਾ ਨਹੀਂ ਵੀ ਮੁਕਤੀ ਸਾਡੀ ਕੋਈ ਹੋਣੀ ਨਹੀਂ ਹੈ। ਭਗਤ ਮਹਾਰਾਜ ਜੀ ਕਹਿੰਦੇ ਤੁਮ ਕਹੀਏ ਤਹ ਆਦ ਭਵਾਨੀ, ਮੁਕਤ ਕੀ ਬਰੀਆ ਕਹਾ ਛੁਪਾਨੀ। ਇਹ ਦੇਵੀ ਤੂੰ ਤਾਂ ਕਹਿੰਦੀ ਹੈ ਵੀ ਮੈਂ ਭਵਾਨੀ ਹਾਂ, ਭਵਾਨੀ ਦਾ ਅਰਥ ਹੁੰਦਾ ਸੰਧੀਕਰਨ ਕਰਕੇ ਭਵ ਆਨੀ, ਭਵ ਗਈ ਦਾ ਸੰਸਾਰ ਨੂੰ, ਵੀ ਤੂੰ ਤਾਂ ਕਹਿੰਦੀ ਵੀ ਮੈਂ ਸੰਸਾਰ ਨੂੰ ਲੈ ਕੇ ਆਈ ਹਾਂ, ਇੰਨੀ ਤੂੰ ਸ਼ਕਤੀ ਦੀ ਮਾਲਕ ਹੈ ਅਤੇ ਮੁਕਤ ਕੀ ਬਰੀਆ ਕਹਾ ਛੁਪਾਨੀ। ਜਦੋਂ ਮੁਕਤੀ ਦੀ ਗੱਲ ਆਉਂਦੀ ਤਾਂ ਤੂੰ ਛੁਪ ਜਾਂਦੀ ਹੈ ਵੀ ਮੇਰੇ ਵੱਸ ਦਾ ਰੋਗ ਨਹੀਂ ਹੈ। ਇਸ ਕਰਕੇ ਉਹ ਭਗਤ ਜੀ ਕਹਿੰਦੇ ਵੀ ਆਹਾਂ ਨੇ ਸਾਰੀਆਂ ਸ਼ਰਨਾਂ ਛੱਡ ਦਿੱਤੀਆਂ, ਇੱਕੋ ਹੀ ਸ਼ਰਨ ਉਹ ਰੱਬ ਦੀ ਲਈ ਹੈ, ਮਹਾਰਾਜ ਪਰਮੇਸ਼ਰ ਦੀ, ਜਿਹਨੇ ਮੁਕਤ ਕਰਨਾ ਹੈ, ਜਿਹਨੇ ਜਿਹੜੀ ਬਾਂਹ ਫੜਨੀ ਹੈ। ਜਦੋਂ ਕਿਸੇ ਨੇ ਬਾਂਹ ਨਹੀਂ ਫੜਨੀ ਫਿਰ ਜਾ ਕੇ ਉੱਥੇ ਕਰਨਾ ਕੀ ਹੈ। ਅਸੀਂ ਲੋਕ ਜਾਂਦੇ ਹਾਂ ਇੱਕ ਦੁਨਿਆਵੀ ਸੁੱਖ ਵਾਸਤੇ ਜੀ, ਪੁੱਤ ਹੋ ਜੇ ਜੀ, ਆ ਚੰਗੇ ਥਾਂ ਚੜਿਆ ਜਾਵੇ, ਚੰਗਾ ਚੰਗਾ ਘਰ ਹੋ ਜਾਏ ਜੀ, ਬਸ ਦੁਨਿਆਵੀ ਆਸਾਂ ਕਰਕੇ ਅਸੀਂ ਗੁਰੂ ਤੋਂ ਬੇਮੁੱਖ ਹੋ ਜਾਂਦੇ ਹਾਂ। ਅਤੇ ਸਾਧ ਸੰਗਤ ਜੀ ਇਹਦੇ ਰੋਜ਼ਾਨਾ ਹੀ ਸ਼ਬਦ ਗੁਰੂ ਜੀ ਦੇ ਕਦੇ ਸੁਣੀਏ, ਪੜ੍ਹੀਏ, ਵਿਚਾਰੀਏ, ਫਿਰ ਜਾ ਕੇ ਸਮਝ ਪੈਂਦੀ ਹੈ। ਬੰਦਾ ਸਮਝਦਾ ਨਹੀਂ ਸਾਰੀ ਉਮਰ, ਜਦੋਂ ਮਰਨ ਦੇ ਕੰਢੇ 'ਤੇ ਆਉਂਦਾ ਫਿਰ ਆਪਣੇ ਮੁੱਖੋਂ ਹੀ ਉਹ ਕਹਿੰਦਾ ਜੀ ਕੋਈ ਨਹੀਂ ਕਿਸੇ ਦਾ, ਫਿਰ ਉਹ ਰੋਂਦਾ ਹੈ ਕਰਲਾਉਂਦਾ ਹੈ, ਪਰ ਕਹਿੰਦੇ ਫਿਰ ਪਛਤਾਇਆ ਕਿਆ ਕਰੇ ਜਦ ਚਿੜੀਆਂ ਚੁੱਗੀ ਖੇਤ, ਫਿਰ ਪਛਤਾਇਆ ਕੀ ਕਰੂਗਾ ਜਦੋਂ ਚਿੜੀਆਂ ਖੇਤ ਹੀ ਚੁੱਗੀਆਂ, ਫਿਰ ਤਾਂ ਜਦੋਂ ਦਾਣੇ ਰਹੇ ਨਾ ਖੇਤ ਵਿੱਚ ਫਿਰ ਉੱਗਣਾ ਕੀ ਹੈ। ਜਦੋਂ ਉਮਰ ਹੀ ਲੰਘ ਗਈ ਫਿਰ ਕੀ ਹੋਣਾ ਹੈ। ਸਾਧ ਸੰਗਤ ਜੀ ਇਹਦੇ ਸਮਾਂ ਮਿਲਿਆ ਹੈ, ਸਮੇਂ ਦੀ ਵਿਚਾਰ ਕਰਕੇ ਬੰਦਾ ਸੋਏ ਜੋ ਵਕਤ ਵਿਚਾਰੇ, ਜਿਹੜਾ ਵਕਤ ਨੂੰ ਵਿਚਾਰਦਾ ਬੰਦਾ ਦੇ ਹੋਈ ਹੈ। ਗੁਰੂ ਮਹਾਰਾਜ ਜੀ ਸ਼ਰਨੀ ਬਹੀਏ, ਗੁਰੂ ਜੀ ਦੇ ਸ਼ਬਦਾਂ ਨੂੰ, ਗੁਰੂ ਦੇ ਸਿੱਖਾਂ ਦੀ ਕਥਾ ਸੁਣ ਕੇ ਸਿਧਾਂਤ ਲਈਏ, ਜਿਸ ਕਰਕੇ ਸਾਨੂੰ ਸਮਝ ਪੈ ਜਾਵੇ, ਜਿਸ ਕਰਕੇ ਸਾਡਾ ਲੋਕ ਸੁਖੀ ਆਪਾਂ ਲੋਕ ਸਹਿਲੇ ਹੋ ਸਕੇ। ਭੁੱਲਾਂ ਚੁੱਕਾਂ ਦੀ ਖਿਮਾ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੇ ਇੱਥੇ ਸਮਾਪਤੀ ਕਰੀਏ ਜੀ।
ਹੋਏ ਨਿਰਾਸਾ ਬਾਬਰ ਮੁੜਿਆ ਸੋ ਆਸਾ ਲੈ ਡੇਰੇ ਬੜਿਆ ਬਾਬਰ ਆਸ ਦੂਰ ਤਬ ਭਈ ਜਨ ਉਸ ਕਮਰ ਤੋ ਟੁੱਕ ਹੋ ਗਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਅਚੁੱਤ ਹੇ ਪਾਰ ਬ੍ਰਹਮ ਬਿਨਾਸੀ ਅਗਨਾਸ਼ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਦਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੇ ਪਰੰਪਰ ਹਰ ਹਰੇ ਹੈ ਵੀ ਹੋਮਣ ਹਾਰ ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮ ਦਾਨ ਰਾਖੋਈਐ ਪਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਮਸਤ ਨਾਨਕ ਹੋ ਤੇ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸਰਦਾ ਕਰ ਸੇਮ ਦੇ ਗੁਰਪਾਰ ਉਤਾਰਨ ਹਾਰ ਕਥਾਨਤਾ ਪ੍ਰਤ ਹੋਤ ਹੈ ਸੁਣੋ ਸੁ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ